ਸਾਧਨ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਊਖ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਧਨਾ ਤਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਣਾ ਤੇ ਬੜਿਆ ਗੀ ਪਾਵਹਿ ਗਤ ਵਿਸ਼ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਰ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਪ੍ਰਬੰਧਕਾਂ ਦੇ ਸੁਚੱਜੇ ਉੱਦਮ ਦੁਆਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਪੁਰਬ ਬੜੀ ਧੂਮਧਾਮ ਨਾਲ ਜਿੱਥੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮਨਾਇਆ ਜਾ ਰਿਹਾ ਇੱਥੇ ਪ੍ਰਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੀ ਗੁਰੂ ਮਹਾਰਾਜ ਦੇ ਪਵਿੱਤਰ ਗੁਰਪੁਰਬ ਨੂੰ ਬੜੀ ਸ਼ਰਧਾ ਦੇ ਨਾਲ ਮਨਾ ਰਹੀਆਂ ਹਨ। ਚੱਲ ਰਹੀ ਜੋ ਸਥਾਨ ਦੀ ਮਰਯਾਦਾ ਹੈ ਉਹਦੇ ਮੁਤਾਬਕ ਸ਼ਾਮ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਜੋ ਕਥਾ ਆਪ ਜੀ ਪਰਮ ਪਿਆਰੇ ਗਿਆਨੀ ਗੁਰਦੇਵ ਸਿੰਘ ਜੀ ਜੋ ਟਕਸਾਲ ਦੇ ਵਿਦਿਆਰਥੀ ਹਨ ਸੋਧੀ ਸਾਹਿਬ ਜੀ ਦੀ ਬੜੀ ਦੇਣ ਹੈ ਕਿ ਬੜੇ ਪਿਆਰ ਅਦਬ ਸ਼ਰਧਾ ਭਗਤੀ ਦੇ ਨਾਲ ਗੁਰੂ ਮਹਾਰਾਜ ਦੇ ਇਤਿਹਾਸ ਦੀ ਜੋ ਕਥਾ ਸੁਮੇਰ ਪਰਬ ਦੇ ਸਿੱਧਾਂ ਨਾਲ ਹੋ ਰਹੀ ਹੈ ਉਸ ਵਿੱਚੋਂ ਪ੍ਰਸੰਗ ਸਰਵਣ ਕਰ ਰਹੇ ਸੀ ਕਿਉਂਕਿ ਉਸ ਵੇਲੇ ਗੁਰਖ ਪੰਥ ਦਾ ਕਾਫੀ ਜ਼ੋਰ ਬੋਲਵਾਲਾ ਸੀ। 365 ਹਿੰਦੁਸਤਾਨ ਦੀਆਂ ਰਿਆਸਤਾਂ ਦੇ ਰਾਜੇ ਉਸਨੇ ਚੇਲੇ ਬਣਾਏ। ਇਤਨਾ ਵੱਡਾ ਪ੍ਰਭਾਵ ਕਿ ਜੇ ਰਾਜਸੱਤਾ ਦੇ ਅਧਿਕਾਰੀ ਇਸ ਪਾਸੇ ਲੱਗਣ ਤਾਂ ਪਰਜਾ ਵੀ ਕਾਫੀ ਤੁਰ ਪੈਂਦੀ ਹੈ ਕਿਉਂਕਿ ਰਿੱਧੀਆਂ ਸਿੱਧੀਆਂ ਦਾ ਜਿਹੜਾ ਬਲ ਸੀ ਉਹ ਦਿਖਾਵਾ ਕਰਕੇ ਅਤੇ ਕਾਫੀ ਰਾਜਿਆਂ ਨੂੰ ਵੀ ਖਿੱਚਿਆ ਅਤੇ ਪਰਜਾ 'ਤੇ ਵੀ ਆਪਣਾ ਪ੍ਰਭਾਵ ਬਣਾਇਆ। ਥਾਂ ਥਾਂ ਯੋਗੀਆਂ ਦੇ ਜਿਹੜੇ ਮੱਠ ਸੀ ਬਣੇ ਹੋਏ ਸੀ ਜਿਵੇਂ ਆ ਸਖੀ ਸੁਲਤਾਨ ਦੇ ਬਹੁਤ ਜਗ੍ਹਾ ਮੱਠ ਮੁੱਠ ਬਣੇ ਅਤੇ ਇਸੇ ਤਰ੍ਹਾਂ ਜਿਵੇਂ ਅੱਜ ਕੱਲ੍ਹ ਤਾਂ ਕਬਰਾਂ ਦਾ ਬੜਾ ਜ਼ੋਰ ਵਧਿਆ ਹੋਇਆ ਅਤੇ ਜਾਂ ਜਠੇਰਿਆਂ ਦੀਆਂ ਮੜੀਆਂ ਵਗੈਰਾ। ਅਤੇ ਇਸੇ ਤਰ੍ਹਾਂ ਹੁਣ ਅੱਜ ਕੱਲ੍ਹ ਕਈ ਨਵੀਆਂ ਸ਼ਾਖਾਂ ਉੱਥੇ ਚੱਲੀਆਂ, ਉਹ ਵੀ ਪਿੰਡੋ ਪਿੰਡ ਆਪੋ ਆਪਣੇ ਇਸ ਤਰ੍ਹਾਂ ਦੇ ਕਾਫੀ ਬਣਾ ਰਹੇ। ਅਤੇ ਉਸ ਵੇਲੇ ਇਹਨਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਸੀ। ਅਤੇ ਗੁਰੂ ਮਹਾਰਾਜ ਜਿਹੜੇ ਕਾਰਜ ਲਈ ਆਏ ਸੀ, ਜਿਹੜੇ ਜ਼ਾਲਮ ਰਾਜੇ ਉਹਨਾਂ ਨੂੰ ਵੀ ਮਿਲੇ, ਬੜੇ ਬੜੇ ਰਜਵਾੜਿਆਂ ਨੂੰ ਵੀ, ਬੜੇ ਬੜੇ ਡਾਕੂ ਜਿਹੜੇ ਸੀ, ਠੱਗ ਲੋਕ ਸੀ, ਬੜੇ ਬੜੇ ਪੰਡਿਤ ਮੌਲਵੀ ਕਾਜੀ ਭਾਵ ਇੱਕ ਮੁਖੀ ਬੰਦੇ ਨੂੰ ਮਿਲ ਕੇ ਉਹਨੂੰ ਫਿਰ ਆਪਣੇ ਗਿਆਨ ਦੁਆਰਾ ਗੁਰੂ ਮਹਾਰਾਜ ਕਨਵਿੰਸ ਕਰਦੇ ਸੀ। ਫਿਰ ਇਹਨਾਂ ਲੋਕਾਂ ਦੀ ਉਮਰ ਪਬਲਿਕ ਹੁੰਦੀ ਹੈ ਅਤੇ ਪਬਲਿਕ ਦਾ ਕੁਦਰਤੀ ਫਿਰ ਸੁਧਾਰ ਹੋ ਜਾਂਦਾ ਸੀ। ਅਤੇ ਹੁਣ ਗੁਰੂ ਮਹਾਰਾਜ ਦਾ ਆਸ਼ਾ ਸੀ ਕਿ ਇਹ ਜਿਹੜੇ ਪੁਰਸ਼ ਹੈਗੇ ਆ ਕਿ ਇਹ ਆਪਣਾ ਮਾਰਗ ਛੱਡ ਬੈਠੇ ਆ, ਥੰਮੇ ਕੋਈ ਨਾ ਸਾਧਵਨ ਸਾਧਨਾ ਦਿਸੈ ਜਗ ਵਿੱਚ ਕੋਆ, ਕਿ ਜਿਹੜਾ ਸਾਧੂ ਉਹ ਸੰਸਾਰ ਦਾ ਥੰਮ ਹੈ, ਪਰ ਇਸ ਵੇਲੇ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆ ਰਿਹਾ। ਅਤੇ ਗੁਰੂ ਮਹਾਰਾਜ ਨੇ ਇਹਨਾਂ ਲਈ ਸ਼ਬਦ ਵੀ ਬਾਣੀ 'ਚ ਕਾਫੀ ਉਚਾਰੇ ਆ, ਜਪਜੀ ਸਾਹਿਬ 'ਚ ਵੀ ਪੌੜੀਆਂ ਹੈਗੀਆਂ। ਅਤੇ ਗੁਰੂ ਮਹਾਰਾਜ ਦੀ ਬਾਣੀ 'ਚ ਵੀ ਹੈ, ਯੋਗ ਨਾ ਖਿੰਥਾ ਯੋਗ ਨਾ ਡੰਡਾ, ਯੋਗ ਨਾ ਪਸਮ ਚੜਾਈਆ, ਯੋਗ ਨਾ ਮੁੰਡੀ ਮੂੰਡ ਮੰਡਾਇਆ, ਯੋਗ ਨਾ ਸਿੰਘੀ ਵਾਈਆ, ਅੰਜਨ ਮਾਹੇ ਨਿਰੰਜਨ ਰਹੀਐ ਯੋਗ ਯੋਗਤ ਇਵ ਪਾਈਐ। ਸੋ ਜੇ ਕਹੀਏ ਵੀ ਬੰਦੇ ਕੁਛ ਨਹੀਂ, ਐਸੀ ਗੱਲ ਨਹੀਂ, ਕਿਉਂਕਿ ਗੋਰਖਨਾਥ ਨੇ ਜੋ ਇਹ ਅੰਦਰ ਦੀ ਪ੍ਰਕਿਰਿਆ ਦਾ ਮਾਰਗ ਦਿੱਤਾ, ਅੱਜ ਬੜੇ ਬੜੇ ਡਾਕਟਰ ਵੀ ਹੈਰਾਨ ਹੋ ਰਹੇ, ਕਿਉਂਕਿ ਹੱਠ ਯੋਗ ਦਾ ਬੜਾ ਉਹ ਮਾਹਰ ਸੀ। ਸੋ ਇਸ ਵਾਸਤੇ, ਪਰੰਤੂ ਦਿਸ਼ਾ ਹੁੰਦੀ ਹੈ, ਜਦੋਂ ਕੋਈ ਵੀ ਸੱਤਾ ਚਾਹੇ ਧਾਰਮਿਕ ਪੱਖੋਂ ਆ ਜਾਏ, ਰਾਜਸੀ ਪੱਖੋਂ ਆ ਜਾਏ, ਸਮਾਜਿਕ ਪੱਖੋਂ ਆ ਜਾਏ, ਮਾਇਕੀ ਪੱਖੋਂ ਆ ਜਾਏ, ਸਰੀਰਕ ਵੱਲ ਆ ਜਾਏ, ਕੋਈ ਸੈਨਿਕ ਵੱਲ ਆ ਜਾਏ, ਅਤੇ ਫਿਰ ਉਹ ਬੰਦਾ ਕੁਦਰਤੀ ਗਮਰਾਹ ਹੋ ਜਾਂਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਗ੍ਹਾ ਜਗ੍ਹਾ ਵਿਚਰ ਕੇ ਸਾਰਿਆਂ ਨੂੰ ਦਿਸ਼ਾ ਦਿੱਤੀ ਹੈ ਕਿ ਜਿਸ ਤਰ੍ਹਾਂ ਹੁਣ ਬੰਦੇ ਨੂੰ ਗਰਮੀ ਜ਼ਿਆਦਾ ਵੱਧ ਜਾਏ, ਫਿਰ ਉਹ ਪੀਲੀਆ ਹੋ ਜਾਂਦਾ ਅਤੇ ਦਿਸ਼ਾ ਭਰਮ ਹੋ ਜਾਂਦਾ, ਨਿਗਾਹ ਪਾਟਣ ਲੱਗ ਜਾਂਦੀ ਹੈ, ਇੱਕ ਚੰਦ ਦੇ ਦੋ ਦੋ ਦਿਸਣ ਲੱਗ ਪੈਂਦੇ, ਦਿਸ਼ਾ ਭਰਮ ਵੀ ਹੋ ਜਾਂਦਾ, ਕਿੱਧਰ ਜਾਣਾ ਕਿੱਧਰ ਨਹੀਂ, ਗਰਮੀ ਵੱਧ ਗਈ। ਕਿਉਂਕਿ ਕੋਈ ਵੀ ਚੀਜ਼ ਹੈ ਉਹ ਆਪਣੀ ਸੀਮਾ ਤੋਂ ਅੱਗੇ ਨਿਕਲ ਜਾਂਦੀ ਹੈ, ਫਿਰ ਉਹ ਸੰਤੁਲਨ ਜਿਹੜਾ ਵਿਗੜ ਜਾਂਦਾ। ਇਸੇ ਤਰ੍ਹਾਂ ਹੀ ਆ, ਅਤੇ ਜਿਹੜਾ ਸਿਆਣਾ ਡਾਕਟਰ ਆ ਉਹ ਫਿਰ ਦਵਾਈ ਦੇ ਕੇ ਮਰੀਜ਼ ਦਾ ਦਿਮਾਗ ਜਿਹੜਾ ਉਹਨੂੰ ਬੈਲੈਂਸ 'ਚ ਲਿਆਉਂਦਾ, ਸਹੀ ਕਰ ਦਿੰਦਾ। ਇਸ ਤਰ੍ਹਾਂ ਗੁਰੂ ਮਹਾਰਾਜ ਅਧਿਆਤਮਿਕ ਦੇ ਬਹੁਤ ਵੱਡੇ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਇਸ ਵਾਸਤੇ ਗੁਰੂ ਮਹਾਰਾਜ ਆਪ ਗਏ ਆ, ਬਾਕੀ ਡਾਕਟਰਾਂ ਕੋਲ ਤਾਂ ਜਾਣਾ ਪੈਂਦਾ, ਫੀਸ ਦੇਣੀ ਪੈਂਦੀ ਹੈ। ਅਤੇ ਗੁਰੂ ਮਹਾਰਾਜ ਜਿੱਥੇ ਵੀ ਦੇਖਿਆ ਵੀ ਬਿਮਾਰੀ ਕੋਈ ਵੱਧ ਰਹੀ ਹੈ, ਫੈਲ ਰਹੀ ਹੈ, ਆਪ ਪਹੁੰਚੇ, ਉਹਨਾਂ ਨੂੰ ਤੰਦਰੁਸਤ ਕਰਨ ਲਈ ਜੇਲ੍ਹਾਂ 'ਚ ਵੀ ਗਏ, ਚੱਕੀਆਂ ਵੀ ਪੀਸੀਆਂ, ਹੋਰ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਲਾਜਵਰਤ ਕੋ ਗਏ ਆ, ਧਰਤੀ 'ਚ ਨੱਪ ਦਿਓ, ਅੱਗ ਵਿੱਚ ਬਾਲ ਦਿਓ, ਪਾਣੀ ਵਿੱਚ ਰੋੜ ਦਿਓ, ਪਹਾੜ ਦੀ ਟੀਸੀ ਤੋਂ ਹਰਹੇਲ ਖੰਡ ਵਿੱਚ ਵੇਕੇ ਆ ਜਾ ਕੇ, ਪਰ ਫਿਰ ਆਪਣੇ ਗਿਆਨ ਨਾਲ ਉਹਨਾਂ ਨੂੰ ਵੀ ਦੇਖ ਲਓ ਐਸਾ ਪ੍ਰਭਾਵਿਤ ਕੀਤਾ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਿੱਧਾਂ ਦਾ ਵੀ ਸ਼ਬਦ ਜੀਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਪੰਥ ਨਿਰਾਲਾ ਬਣਾਇਆ ਨਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਫੇਖਾ ਪਾਰ ਤਾਸ ਵਿਨ ਅਵਰਨ ਕੋਈ। ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਬਾਬਰ ਲੈ ਲਓ, ਅਬਰਾਹਿਮ ਲੈ ਲਓ, ਇਸ ਤਰ੍ਹਾਂ ਲਾਜਵਰਦ ਲੈ ਲਓ, ਕਾਰੂ ਹਾਰੂ ਲੈ ਲਓ, ਇਹ ਬਹੁਤ ਵੱਡਾ ਇਤਿਹਾਸ ਭਾਈ ਸਾਹਿਬ ਭਾਈ ਬਾਲਾ ਸਾਹਿਬ ਜੀ ਗੁਰੂ ਮਹਾਰਾਜ ਦੇ ਹੁਕਮ ਨਾਲ ਖਡੂਰ ਸਾਹਿਬ ਬੈਠ ਕੇ ਆਚਰਨ ਕੀਤਾ ਜੋ ਕਲਮਬੰਦ ਹੋਇਆ। ਅੱਜ ਕੋਈ ਨਵੀਨ ਬੰਦੇ ਕੁਝ ਉੱਠੇ ਹੈ, ਉਹ ਕਹਿੰਦੇ ਭਾਈ ਬਾਲਾ ਹੀ ਕੋਈ ਨਹੀਂ ਹੋਇਆ। ਉਹਨਾਂ ਨੂੰ ਪੁੱਛੋ ਕਿ ਤੁਹਾਡਾ ਦਾਦਾ ਪੜਦਾਦਾ ਤਾਂ ਕੋਈ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਨਹੀਂ, ਅਤੇ ਫਿਰ ਇਤਿਹਾਸ ਲਿਖਾਇਆ ਕਹਿੰਦੇ। ਇਹਨਾਂ ਨੂੰ ਇਹ ਪੁੱਛ ਲਿਆ ਜਾਏ ਵੀ ਭਾਈ ਬਾਲਾ ਤਾਂ ਹੋਇਆ ਨਹੀਂ, ਵੀ ਬਾਲਾ ਹੋਣ ਦੇ ਨਾਲ ਇਹਨਾਂ ਨੂੰ ਤਕਲੀਫ ਪਤਾ ਨਹੀਂ ਕੀ ਹੈ, ਵੀ ਜੇ ਭਾਈ ਬਾਲਾ ਜੀ ਹੋਏ ਹੈ ਵੀ ਬਾਲੇ ਨੇ ਇਹਨਾਂ ਦੀ ਕੋਈ ਜ਼ਮੀਨ ਨੱਪ ਲਈ, ਬੈਂਕ ਬੈਲੈਂਸ ਦੀ ਕੋਈ ਸਾਂਝ ਸੀ ਜਿਹਦੇ ਕਰਕੇ ਇਹਨਾਂ ਨੂੰ ਤਕਲੀਫ ਹੋਈ ਹੈ। ਉਹਨਾਂ ਦੇ ਪਿਤਾ ਦਾ ਨਾਂ ਚੰਦਰ ਭਾਨ ਹੈ, ਹਾਲੇ ਤੱਕ ਉੱਥੇ ਖੂਹ ਹੈ ਉਹਨਾਂ ਦਾ, ਔਰ ਕਾਗਜ਼ਾਂ ਵਿੱਚ ਉਹਨਾਂ ਦਾ ਨਾਮ ਬੋਲ ਰਿਹਾ। ਪਰ ਜਾਣੀ ਭੰਬਲ ਭੂਸਾ ਪਾਉਣਾ ਕਿ ਭਾਈ ਗੁਰਦਾਸ ਨੇ 12 'ਚ ਨਾਂ ਨਹੀਂ ਲਿਖਿਆ। ਭਾਈ ਗੁਰਦਾਸ ਨੇ 12 ਕੋਈ ਇਤਿਹਾਸ ਨਹੀਂ ਲਿਖਿਆ। ਸੂਤੇ ਸਿੱਧ ਕਈ ਵਾਰੀ ਸਟੇਜ 'ਤੇ ਚੰਗੀਆਂ ਸ਼ਖਸ਼ੀਅਤਾਂ ਹੁੰਦੀਆਂ, ਉਹ ਸੈਕਟਰੀ ਸਾਹਿਬ ਸਾਰਿਆਂ ਦਾ ਸਤਿਕਾਰ ਕਰਦੇ ਆ, ਕਈ ਵਾਰੀ ਨਾਂ ਸੂਤੇ ਸਿੱਧੇ ਨਹੀਂ ਲਿਆ ਜਾਂਦਾ। ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਸੰਗਤ 'ਚ ਬੈਠਾ ਹੀ ਨਹੀਂ। ਇਸ ਤਰ੍ਹਾਂ ਹੁਣ ਭਾਈ ਬਾਲਾ ਸਾਹਿਬ ਦੇ ਹੋਂਦ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਦਿੱਤੀਆਂ। 22 ਮੰਜੀਆਂ 'ਚ ਬਾਬਾ ਮਹੇਸ਼ ਦਾਸ ਜੀ ਸੁਲਤਾਨਪੁਰ ਦੇ ਹੋਏ ਆ, ਅਤੇ 12 'ਚ ਮਹੇਸ਼ੇ ਦਾ ਨਾਂ ਨਹੀਂ ਲਿਖਿਆ, ਮੈਂ ਉਹਦੇ ਸਮਕਾਲੀ ਹੈ। ਇਹਦਾ ਮਤਲਬ ਮਹੇਸ਼ਾ ਹੋਇਆ ਨਹੀਂ। ਅਤੇ ਜਿਹੜੀ ਉੱਥੇ ਫੋਟੋ ਲੱਗੀ ਹੋਈ ਹੈ ਸੋਨੇ ਦੀ 22 ਮੰਜੀਆਂ ਦੀ, ਥੱਲੇ ਨਾਂ ਲਿਖੇ, ਉਹਦੇ 'ਚ ਮਹੇਸ਼ੇ ਦੀ ਫੋਟੋ ਵੀ ਹੈ ਅਤੇ ਨਾਮ ਵੀ ਦਿੱਤਾ ਹੋਇਆ। ਜਾ ਕੇ ਕਰ ਲਿਓ ਦਰਸ਼ਨ ਜਿੱਥੇ ਕੀਲੀ ਸਾਹਿਬ ਚਵਾਰਾ ਸਾਹਿਬ ਹੈ। ਸੋ ਕਹਿਣ ਤੋਂ ਭਾਵ ਦੇਖ ਲਓ ਵੀ ਕੈਸਾ ਇਹਨਾਂ ਲੋਕਾਂ ਦਾ ਹੈ ਕਿ ਉਹ ਮਹਾਰਾਜ ਦੇ ਬਾਲ ਸਿਖਾਈ ਆ। ਮਹਾਰਾਜ ਤੋਂ 5 ਸਾਲ ਵੱਡੇ ਸੀ ਜਦੋਂ ਸੱਚਾ ਸੌਦਾ ਕਰਨ ਗਏ, ਉਹਨਾਂ ਨੂੰ ਨਾਲ ਭੇਜਿਆ। ਹੁਣ ਇਹ ਸੱਚੇ ਸੌਦੇ ਦੀ ਸਾਖੀ ਵੀ ਖੰਡਨ ਕਰੀ ਜਾਂਦੇ ਆ। ਅਖੇ ਸਾਧਾਂ ਨੂੰ ਰੋਟੀ ਨਹੀਂ ਖਿਲਾਈ, ਅਤੇ ਮਹਾਰਾਜ ਦੇ ਲੰਗਰ ਵਿੱਚ ਤਾਂ ਕੋਈ ਮਾੜਾ ਵੀ ਆ ਜਾਏ ਉਹਨੂੰ ਵੀ ਨਹੀਂ ਰੋਕਿਆ ਜਾਂਦਾ, ਕੋਈ ਦੁਰਾਚਾਰੀ ਵੀ ਆ ਜਾਏ ਕਦੀ ਰੋਕਿਆ ਵੀ ਲੰਗਰ ਨਹੀਂ ਛਕਾਉਣਾ। ਮਹਾਰਾਜ ਤਾਂ ਸਾਰੇ ਵਿਸ਼ਵ ਨੂੰ ਭੋਜਨ ਦੇ ਰਹੇ। ਸੋ ਕਹਿਣ ਤੋਂ ਭਾਵ ਇਤਿਹਾਸ ਨੂੰ ਇਹਨਾਂ ਲੋਕਾਂ ਨੇ ਕਿਵੇਂ ਵਿਗਾੜਨਾ ਸ਼ੁਰੂ ਕੀਤਾ ਹੋਇਆ। ਉੱਥੇ ਕਰਨਾਲ ਗਏ ਅਤੇ ਉੱਥੇ ਇੱਕ ਆ ਗਿਆ ਪ੍ਰੋਫੈਸਰ, ਉਹ ਲੱਗ ਪਿਆ। ਪ੍ਰੋਫੈਸਰੀ ਤਾਂ ਕਿਤੇ ਕੀਤੀ ਨਹੀਂ ਕਾਲਜ ਵਿੱਚ, ਨਾ ਪ੍ਰੋਫੈਸਰ ਰੱਖ ਲੈਂਦੇ ਆ, ਉੱਥੇ ਲੱਗਾ ਕਰਨ ਉਹ। ਅਤੇ ਮੈਂ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਤੇਰੇ ਬਜ਼ੁਰਗਾਂ ਤੋਂ ਪੈਸੇ ਦਾ ਆਧਾਰੇ ਲਏ ਨਹੀਂ, ਵੀ ਮੋੜੇ ਨਹੀਂ ਜਿਹੜਾ ਤੈਨੂੰ ਗੁੱਸਾ ਰਾਂਝੇ ਆ ਵੀ ਨਹੀਂ ਖਿਲਾਇਆ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਦਿੱਤੇ, ਉਹਨੇ ਉਹ ਸੱਚਾ ਸੌਦਾ ਕਰ ਦਿੱਤਾ। ਵੀ ਤੈਨੂੰ ਕੀ ਤਕਲੀਫ ਹੋਈ, ਤੈਨੂੰ ਕੀ ਅਫਰੇਵਾਂ ਹੋਇਆ। ਇਸ ਤਰ੍ਹਾਂ ਲੋਕ ਫਿਰ ਬਾਬਾ ਦੀਪ ਸਿੰਘ ਦਾ ਸ਼ੁਰੂ ਕਰ ਲਿਆ। ਅਖੇ ਉਹਨਾਂ ਦਾ ਜਿਹੜਾ ਸੀਸ ਨਹੀਂ ਕੱਟ ਹੋਇਆ ਕਿ ਠੁੰਮਣਾ ਦੇ ਕੇ ਲੜਦੇ ਰਹੇ। ਮੈਂ ਕਿਹਾ ਠੁੰਮਣਾ ਵੀ ਤੂੰ ਦਿੱਤਾ ਹੋਣਾ, ਠੁੰਮਣਾ ਦੇਣ ਤੂੰ ਗਿਆ ਹੋਣਾ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ, ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸੰਤ ਨੂੰ ਮਹੰਤ ਨੂੰ ਨਹੀਂ ਮੰਨਦੇ। ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ, ਸੀਸ ਵੱਢਿਆ ਕਰ ਬੈਸਣ ਦੀਜੈ, ਬਿਣ ਸਿਰ ਸੇਵ ਕਰੀਜੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਬਾਬਾ ਦੀਪ ਸਿੰਘ ਜੀ ਸਿੱਧ ਕਰਕੇ ਦਿਖਾ ਗਿਆ ਵੀ ਮਹਾਰਾਜ ਸੱਚ ਲਿਖ ਗਿਆ ਕਿ ਐਵੇਂ ਲਿਖ ਗਿਆ, ਪ੍ਰਤੱਖ ਕਰਕੇ ਦਿਖਾ ਦਿੱਤਾ। ਅਤੇ ਬਾਬਾ ਦੀਪ ਸਿੰਘ ਨੂੰ ਇਹਨਾਂ ਦੁਸ਼ਟਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਰਨ ਵਾਲੇ ਨੇ ਕਰਾ ਲਿਆ, ਕਰਨ ਵਾਲਾ ਕਰ ਗਿਆ। ਦਸਮ ਪਾਤਸ਼ਾਹ ਨੇ ਬਰਕਤ ਦੇ ਦਿੱਤੀ ਅਤੇ ਸਿੱਖ ਨੇ ਕਰਕੇ ਦਿਖਾ ਦਿੱਤਾ। ਉਹਦਾ ਗੁਰੂ ਚੇਲਾ ਅਭੇਦ ਰੂਪ ਆ। ਇਹਨਾਂ ਵਾਸਤੇ ਭਾਈ ਗੁਰਦਾਸ ਨੇ ਕਹਿੰਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰ ਚੇਲੇ ਕੀ ਸੰਧ। ਉਹ ਤਾਂ ਭੇਦ ਰੂਪ ਹੈ, ਉਹਨਾਂ ਦਾ ਫਰਕ ਹੀ ਕੋਈ ਨਹੀਂ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੇ ਮਨਮੁੱਖ ਲੋਕ ਹੈ ਇਹ ਕਿਸ ਤਰ੍ਹਾਂ ਇਤਿਹਾਸ ਨੂੰ ਵਿਗਾੜ ਰਹੇ। ਜੇ ਆਪਾਂ ਭਾਈ ਬਾਲਾ ਸਾਹਿਬ ਦਾ ਖੰਡਨ ਕਰਾਂਗੇ ਤੇ ਫਿਰ ਕੌਣ ਇਤਿਹਾਸ ਭਾਈ ਮਰਦਾਨਾ ਜੀ ਪਹਿਲਾਂ ਸਮਾ ਗਾਇਆ ਵੇਲੇ ਅਰਬ ਦੇ ਕੁਰਮ ਸ਼ਹਿਰ ਵਿੱਚ ਗਏ ਅਤੇ ਮਹਾਰਾਜ ਕਹਿਣ ਲੱਗੇ ਮਰਦਾਨਾ ਜੀ ਦੱਸੋ। ਕਹਿੰਦੇ ਮਹਾਰਾਜ ਮੇਰੇ ਹੁਣ ਇਤਨੇ ਸਵਾਸ ਰਹਿ ਗਏ। ਕਹਿੰਦੇ ਕਿਵੇਂ ਪਤਾ ਲੱਗਾ? ਕਹਿੰਦੇ ਮਹਾਰਾਜ ਆਪ ਜੀ ਦੀ ਬਖਸ਼ਿਸ਼ ਨੇ। ਹਜ਼ੂਰ ਕਹਿੰਦੇ ਮਰਦਾਨਾ ਜੀ ਫਿਰ ਤੁਹਾਡਾ ਕਿਹੜਾ ਸੰਸਕਾਰ ਕਰੀਏ, ਜਲ ਪ੍ਰਵਾਹ ਕਰੀਏ, ਦਫਨਾਈਏ, ਸੰਸਕਾਰ ਕਰੀਏ, ਜਾਂ ਪਾਰਸੀਆਂ ਵਾਂਗੂ ਜੰਗਲ 'ਚ ਰੱਖ ਦਿੰਦੇ ਹੈ, ਜਾਨਵਰ ਖਾ ਜਾਂਦੇ ਹੈ। ਕਹਿੰਦੇ ਮਹਾਰਾਜ ਸਰੀਰ ਮੇਰਾ ਇਹ ਤਾਂ ਤੁਹਾਡੀ ਅਮਾਨਤ ਆ, ਜਿਵੇਂ ਆਪ ਜੀ ਦੀ ਮੌਜ। ਕਹਿੰਦੇ ਫਿਰ ਸੰਸਕਾਰ ਕਰਾਂਗੇ। ਫਿਰ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ ਨੂੰ, ਇਹਨਾਂ ਦੇ ਸ਼ਾਹ ਰੱਖ ਅਤੇ ਰੱਖ ਕੇ ਦੇਖੋ ਕਿੰਨੇ ਸਵਾਸ, ਜਿੰਨੇ ਸ਼੍ਰੀ ਮਰਦਾਨਾ ਜੀ ਨੇ ਕਹੇ ਉਨੇ ਸਵਾਸ। ਮਹਾਰਾਜ ਕਹਿੰਦੇ ਮਰਦਾਨਾ ਜੀ ਤੁਹਾਡੀ ਇਹ ਰਸਮ ਕਿਰਿਆ ਕਰਕੇ ਬਹੁਤ ਸੁੰਦਰ ਉੱਥੇ ਮੰਦਰ ਬਣਾ ਕੇ ਸੋਨੇ ਚਾਂਦੀ ਹੀਰਿਆਂ ਨਾਲ ਮੜ ਦਈਏ, ਤੁਸੀਂ ਗੁਰੂ ਘਰ ਦੇ ਕੀਰਤਨੀਏ ਰਹੇ ਹਾਂ। ਕਹਿੰਦੇ ਮਹਾਰਾਜ ਆਹ ਪੰਜਾਂ ਤੱਤਾਂ ਦੀ ਮਡੋਲੀ 'ਚੋਂ ਕੱਢ ਕੇ ਮੈਨੂੰ ਹੁਣ ਪੱਥਰ ਦੀ ਮਡੋਲੀ 'ਚ ਪਸਾਉਂਦੇ ਹਾਂ, ਹੁਣ ਕਿਰਪਾ ਕਰਕੇ ਮੈਨੂੰ ਅਭੇਦ ਕਰ ਲਓ। ਗੱਜ ਕੇ ਬੋਲੋ ਐਡੀ ਉੱਚੀ ਅਵਸਥਾ ਗੁਰਸਿੱਖ ਦੀ। ਅਤੇ ਮਹਾਰਾਜ ਨੇ ਇੱਕ ਚਾਦਰਾ ਆਪਣਾ ਇੱਕ ਭਾਈ ਬਾਲਾ ਜੀ ਦਾ ਉੱਪਰ ਪਾਇਆ, ਆਪ ਸੰਸਕਾਰ ਦੀ ਕਿਰਿਆ ਕੀਤੀ। ਫਿਰ ਉਹਨਾਂ ਦੇ ਦੋ ਸਾਹਿਬਜ਼ਾਦੇ ਸੀ, ਸ਼ਹਿਜ਼ਾਦਾ ਅਤੇ ਰਜ਼ਾਦਾ, ਸ਼ਹਿਜ਼ਾਦੀ ਅਤੇ ਰਜ਼ਾਦੀ ਦੋ ਲੜਕੀਆਂ ਸੀ ਸ਼੍ਰੀ ਮਰਦਾਨਾ ਜੀ ਦੀਆਂ, ਉਹਨਾਂ ਦੀ ਉੱਥੇ ਸੇਵਾ ਲਾਈ। ਸੋ ਕਹਿਣ ਤੋਂ ਭਾਵ ਹੁਣ ਮਹਾਰਾਜ ਦਰਬਾਰ ਸਾਹਿਬ ਚਲ ਜਾਓ, ਸ਼੍ਰੀ ਆਪਣੇ ਬਾਬਾ ਅਟਲ ਰਾਜ ਦੇ ਚਲ ਜਾਓ, ਉੱਥੇ ਸਾਰੀ ਜਨਮ ਸਾਖੀ ਅੰਦਰ ਪ੍ਰਿੰਟ ਆ, ਫੋਟੋਆਂ ਦੀ ਜਵਾਨੀ ਨਾਲ ਸੰਖੇਪ ਇਤਿਹਾਸ ਲਿਖਿਆ ਹੋਇਆ, ਪੁਰਾਣੀਆਂ ਜਨਮ ਸਾਖੀਆਂ ਸਾਡੇ ਕੋਲ ਮੌਜੂਦ ਆ। ਜਦੋਂ ਵੀ ਮਹਾਰਾਜ ਦੀ ਤਸਵੀਰ ਮਿਲੂਗੀ ਭਾਈ ਬਾਲਾ ਮਰਦਾਨਾ ਜੀ ਦੇ ਨਾਲ ਮਿਲੂਗੀ। ਇਹਨਾਂ ਨੂੰ ਹੁਣ ਪੁੱਛਿਆ ਜਾਏ ਕਿ ਤੁਹਾਨੂੰ ਭਾਈ ਬਾਲਾ ਜੀ ਤੋਂ ਤਕਲੀਫ ਕੀ ਹੈ, ਤਕਲੀਫ ਇਹ ਵੀ ਉਹ ਇਤਿਹਾਸ ਕਿਉਂ ਸੁਣਾ ਗਿਆ, ਵੀ ਜੇ ਇਤਿਹਾਸ ਨਾ ਹੁੰਦਾ ਫਿਰ ਸਿੱਖ ਕੌਮ ਖਤਮ ਹੀ ਖਤਮ ਆ। ਸੋਚ ਦੇਖ ਲਓ ਇਹਨਾਂ ਲੋਕਾਂ ਦੀ ਕੀ, ਔਰ ਇਸ ਇਤਿਹਾਸ ਨੂੰ ਸੁਣਾ ਕੇ ਆਪਣਾ ਉਹ ਪੇਟ ਪੂਜਾ ਆਪਣਾ ਟੱਬਰ ਪਾਲਦੇ ਹੈ ਅਤੇ ਗੁਰੂ ਘਰ ਦਾ ਖਾ ਕੇ ਗੁਰੂ ਘਰ ਦੀ ਥਾਲੀ 'ਚ ਛੇਕ ਕਰਨਾ। ਉਹਨਾਂ ਮਹਾਂਪੁਰਖਾਂ ਦੇ ਸਿਰ ਦੇ ਉੱਤੇ ਤੁਹਾਨੂੰ ਟੁਕੜੇ ਮਿਲਦੇ ਆ, ਸੰਗਤਾਂ ਤੁਹਾਡਾ ਸਤਿਕਾਰ ਪਿਆਰ ਕਰਦੀਆਂ, ਫਿਰ ਤੁਸੀਂ ਉਸੇ ਇਤਿਹਾਸ ਦਾ ਖੰਡਨ ਕਰੀ ਜਾਂਦੇ ਆ, ਐਰੜੀਆਂ ਮਹਾਨ ਸ਼ਖਸੀਅਤਾਂ ਦਾ। ਸੋ ਇਸ ਕਰਕੇ ਚੇਤ ਨਹੀਂ ਕਰਦਾ ਹੁੰਦਾ ਵੀ ਵਚਨ ਇੱਧਰ ਉੱਧਰ ਕਰੀਏ, ਪਰ ਜੇ ਹੁਣ ਨਾ ਸੰਗਤ ਨੂੰ ਦੱਸਿਆ ਜਾਏ ਸੰਗਤ ਭੰਬਲ ਭੂਸੇ ਪੈਂਦੀ ਹੈ, ਸ਼ੰਕੇ ਨਿਵਿਰਤ ਕਰਨ ਵਾਸਤੇ ਫਿਰ ਬੇਨਤੀ ਕਰਨੀ ਪੈਂਦੀ ਹੈ। ਸਾਡੀ ਡਿਊਟੀ ਤੁਸੀਂ ਲਾਈ ਹੈ ਇਹ, ਕਿਉਂਕਿ ਦੁੱਧ 'ਚ ਮੱਖੀ ਹੋਵੇ ਤਾਂ ਮੱਖੀ ਵਾਲਾ ਦੁੱਧ ਥੋੜ੍ਹੀ ਪਿਲਾਉਣਾ, ਮੱਖੀ ਕੱਢਣੀ ਪੈਣੀ, ਮੱਖੀ ਵਾਲਾ ਪਿਲਾਵਾਂਗੇ ਉਲਟੀ ਆ ਜੂ, ਕੋਈ ਬਿਮਾਰੀ ਲੱਗ ਜਾਏਗੀ। ਇਸ ਕਰਕੇ ਅਸੀਂ ਟਕਸਾਲਾਂ ਦੇ ਸੇਵਾਦਾਰ ਹਾਂ, ਸਾਡੀ ਡਿਊਟੀ ਲੱਗੀ ਹੈ, ਡਿਊਟੀ ਕਿਸੇ ਮਨੁੱਖ ਨੇ ਨਹੀਂ ਲਾਈ, ਦਸਮ ਪਾਤਸ਼ਾਹ ਆਪ ਲਾ ਕੇ ਗਏ, ਉਹ ਪਰੰਪਰਾ ਆਪ ਚਲਾ ਕੇ ਗਏ, ਅਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਫਿਰ ਸੰਗਤ ਦੇ ਵਿੱਚ ਬੇਨਤੀ ਕਰਨੀ ਪੈਂਦੀ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਗਿਆਨੀ ਜੀ ਨੇ ਬੜੇ ਪਿਆਰ ਦੇ ਨਾਲ, ਕਿਉਂਕਿ ਜਿਹੜੇ ਮਹਾਂਪੁਰਖਾਂ ਦੇ ਸੰਗੀ ਹੈ ਉੱਥੇ ਦਾ ਬੋਲਣ ਚੱਲਣ ਦਾ ਫਰਕ ਹੁੰਦਾ, ਕਿਉਂਕਿ ਟਕਸਾਲਾਂ ਵਿੱਚ ਪਹਿਲਾਂ ਬਹਿਣਾ, ਸਹਿਣਾ, ਰਹਿਣਾ, ਕਹਿਣਾ ਇਹ ਸਿਖਾਇਆ ਜਾਂਦਾ, ਸੰਗਤ 'ਚ ਬੈਠਣਾ ਕਿਵੇਂ, ਬਚਨ ਕਿਵੇਂ ਬੋਲਣਾ, ਅਗਲੇ ਦਾ ਕੌੜਾ ਬਚਨ ਕਿਵੇਂ ਸਹਾਰਨਾ, ਇਹ ਸਾਰੇ ਗੁਣ ਜਿਹੜੇ ਸਿਖਾਏ ਜਾਂਦੇ ਆ। ਅਤੇ ਜਿਹੜੇ ਬੰਦੇ ਇਸ ਤਰ੍ਹਾਂ ਖੁੱਲ੍ਹੇ ਹੈਗੇ ਆ, ਉਹ ਜਿਹੜੇ ਆਵਾਰਾ ਡੰਗਰ ਆ, ਹਰ ਭਰਿਆਏ ਪਸ਼ੂਆਂ ਵਾਂਗੂ, ਕਿ ਤੂੰ ਉੱਥੋਂ ਬੁੱਕ ਭਰ ਲਿਆ, ਕਿ ਤੂੰ ਉੱਥੋਂ ਭਰ ਲਿਆ, ਪੈਂਦੇ ਫਿਰ ਡੰਡੇ ਹੀ ਹੈ, ਕਿਉਂਕਿ ਕਿਸੇ ਮਰਜ਼ਾਦਾ 'ਚ ਨਹੀਂ ਨਾ, ਉਹ ਬੁਰਕ ਤਾਂ ਭਰੀ ਜਾਂਦੇ ਆਵਾਰਾ ਪਸ਼ੂ, ਅਤੇ ਜਿਲ੍ਹੇ ਜੱਟ ਆ ਜਾਂਦਾ ਫਿਰ ਡਾਂਗ ਵੀ ਫੇਰਦਾ ਨਾ। ਇਸ ਤਰ੍ਹਾਂ ਦੇ ਜਿਹੜੇ ਲੋਕ ਫਿਰਦੇ ਆ, ਇਹਨਾਂ ਦੀ ਵੀ ਹਾਲਤ ਫਿਰ ਇਹੀ ਹੁੰਦੀ ਹੈ। ਉਹ ਇੱਕ ਵਾਰੀ ਬਿੰਦਰਾਬਾਨ ਦੀ ਗੱਲ ਆ, ਉੱਥੇ ਕੋਈ ਰਲ ਗਿਆ ਨਵਾਂ ਚੇਲਾ, ਨਾਲੇ ਤਾਂ ਨਿੰਦੇ ਖਾਣੇ ਦੰਦ ਕਸਾਈ ਲੈਣੀ। ਕਹਿੰਦਾ ਰਾਮ ਚੰਦਰ ਕਿਹੜਾ ਹੋਇਆ, ਕੋਈ ਕ੍ਰਿਸ਼ਨ ਨਹੀਂ ਹੋਇਆ, ਕੋਈ ਹਨੂੰਮਾਨ ਨਹੀਂ। ਉਹ ਸੰਤ ਮਹਾਂਪੁਰਸ਼ੋਂ ਕਹਿੰਦੇ ਮਹਾਰਾਜ ਇਹ ਨਾ ਇਹ ਛਕਦਾ ਇਹ ਨਾਲੇ ਭੰਡੀ ਕਰਦਾ। ਸੰਤ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਇਹਨੂੰ ਆ ਦਰਖਤ ਨਾਲ ਜੁੱਟ ਦਿਓ। ਉਹ ਜੁੜ ਦਿੱਤਾ, ਜਿਹੜਾ ਆਵੇ ਕਹਿੰਦੇ ਇੱਕ ਇੱਕ ਛਿੱਤਰੀ ਦੇ ਸਿਰ 'ਚ ਮਾਰੀ, ਚਲੋ ਉਹ ਪੁੱਛੀ ਚਲੋ ਵੀ ਰਾਮ ਚੰਦਰ ਹੋਏ ਆ। ਜਿਲੇ ਉਹ ਟੋਟਰ 'ਤੇ ਵਜੇ ਕਹਿੰਦਾ ਹੋਏ ਆ, ਕ੍ਰਿਸ਼ਨ ਦੀ ਹੋਏ ਆ, ਹੋਏ ਆ, ਹਨੂੰਮਾਨ ਹੋਇਆ ਹੋਇਆ। ਇਹ ਜਿਹੜੇ ਲੋਕ ਇਸ ਲੈ ਕੇ ਬਣੇ ਹੋਏ ਆ ਇਸ ਵੇਲੇ, ਕਿਉਂਕਿ ਮੂਰਖ ਗੰਢ ਪਵੈ ਮੂੰਹ ਮਾਰ। ਸੋ ਇਸ ਕਰਕੇ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਕਿੰਨਾ ਖੂਨ ਡੋਲ ਡੋਲ ਕੇ ਇਹ ਸਾਡਾ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਹੋਇਆ। ਇਹ ਗੱਲਾਂ ਬਾਤਾਂ ਨਾਲ ਮਿਟਣ ਵਾਲਾ ਨਹੀਂ, ਇਹਨੂੰ ਮਿਟਾਉਣ ਵਾਸਤੇ ਤਾਂ ਸਰਕਾਰਾਂ ਨੇ ਪੂਰੇ ਜ਼ੋਰ ਲਾ ਲਏ। ਮਨੂ ਤੇਰੀ ਦਾਤਰੀ ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸ਼ਿਵਾਜ ਸਿੰਘ ਸਵੇਗ ਸਿੰਘ ਦਾ ਪੜ੍ਹ ਕੇ ਦੇਖ ਲਓ, ਧਨ ਘੜੀ ਧਨ ਚਰਖੜੀ ਧਨ ਅਦਲ ਤੁਮਾਰਾ ਧਰਮ ਹੇਤ ਸਿਰ ਵਾਰਨਾ ਇਹ ਗੁਰ ਕਹੇ ਹਮਾਰਾ। ਇਹ ਘੜੀ ਵੀ ਧਨ ਆ, ਉਹ ਸੂਬਿਆ ਤੇਰੀ ਚਰਖੜੀ ਵੀ ਧਨ ਆ, ਜਿੱਥੇ ਨਿਰਦੋਸ਼ੀਆਂ ਨੂੰ ਤੂੰ ਹੀ ਕਰ ਰਿਹਾ। ਪਰ ਸਾਡੇ ਗੁਰੂ ਨੇ ਕਿਹਾ ਵੀ ਧਰਮ ਹੇਤ ਸਿਰ ਵਾਰਨਾ ਇਹ ਗੁਰ ਕਹੇ ਹਮਾਰਾ, ਅਸੀਂ ਧਰਮ ਦੇ ਆਪਣਾ ਆਪ ਕੁਰਬਾਨ ਕਰਨਾ। ਤੇਰੀ ਚਰਖੜੀ ਜਿਹੜੀ ਹੈ ਉਹ ਸਾਨੂੰ ਕੁਤਰ ਸਕਦੀ ਸਰੀਰ ਨੂੰ, ਪਰ ਧਰਮ ਤੋਂ ਨਹੀਂ ਡਲਾ ਸਕਦੀ। ਤਤੀਆਂ ਤਵੀਆਂ ਦੇ ਦੇਗਾਂ ਦੇ ਉੱਬਲ 'ਚ ਪਹਾੜੇ ਹੈ, ਖੋਪਰੀਆਂ ਲਾਈਆਂ ਬੰਦੇ ਬਹਾਦਰ ਦਾ, ਜੰਬੂਰਾਂ ਦੇ ਨਾਲ ਮਾਸ ਨੋਚਿਆ, ਪੁੱਤਾਂ ਦੇ ਕਾਲਜੇ ਮੂੰਹ 'ਚ ਤੁੰਨੇ ਆ, ਅਤੇ ਫਿਰ ਵੀ ਦੇਖ ਲਓ ਕੋਈ ਸਿੰਘ ਜਰਕਿਆ ਅਤੇ ਪੁੱਛਦਾ ਉਸ ਵੇਲੇ ਫਰਕਸੀਅਰ ਵੀ ਤੇਰੀ ਮੌਤ ਕਿਵੇਂ। ਕਹਿੰਦੇ ਜਿਵੇਂ ਤੈਂ ਮਰਨਾ ਦੱਸ ਦੇ, ਅਖੇ ਹਾਥੀ ਨਾ ਘੜੀਸ ਕੇ ਫਿਰ ਉਹੀ ਤੁਰਦਾ ਸ਼ਾਹੂ ਦੀ ਹੋਈ, ਉਹਨੂੰ ਅੰਨਾ ਕਰਕੇ ਮਾਰਿਆ, ਉਹਦੇ ਚੇਲੇ ਚੜ ਰਿਆ ਨੇ। ਕਹਿੰਦੇ ਪਿਆ ਤੇਰੇ ਪੁੱਤ ਦੀਆਂ ਅੰਦਰਾਂ ਵੱਢ ਕੇ ਤੇਰੇ ਗਲ 'ਚ ਪਾਈਆਂ, ਕਾਲਜਾਂ ਮੂੰਹ 'ਚ ਤੁੰਨਿਆ। ਕਹਿੰਦੇ ਜਿਵੇਂ ਲੜਕੀ ਦੇਈਦੀ ਨਾ ਅਤੇ ਮੂੰਹ ਨੂੰ ਛੁਹਾਰਾ ਲਾਈਦਾ, ਇਹ ਤਾਂ ਤੈਂ ਛੁਹਾਰਾ ਹੀ ਲਾਇਆ। ਆ ਜਿਹੜੀਆਂ ਆਂਦਰਾਂ, ਕਹਿੰਦੇ ਜੈ ਮਾਲਾ ਪਾਈ ਵੀ ਜਿੱਤ ਤੇਰੀ ਹੈ, ਜੇ ਆਪਣੇ ਅਖਲਾਕ ਧਰਮ ਰਹਿ ਕੇ ਆਪਣਾ ਆਪ ਕੁਰਬਾਨ ਕਰਦਾ ਉਹ ਜੇਤੂ ਹੁੰਦਾ, ਜੇਤੂ ਆ। ਸੋ ਇਸ ਵਾਸਤੇ ਸਾਧ ਸੰਗਤ ਜੀ ਐਸਾ ਦੁਰਲੱਭ ਇਤਿਹਾਸ ਹੈ। ਹੁਣ ਆ ਦੇਖੋ ਇਤਿਹਾਸ ਪੜ੍ਹਦੇ ਰਹੇ ਹਾਂ, ਉੱਥੇ ਆਉਂਦਾ ਭਾਈ ਬਾਲਾ ਸੰਧੋਰ ਬਾਚ। ਉਹ ਬਾਚ ਦਾ ਮਤਲਬ ਸੰਸਕ੍ਰਿਤ 'ਚ ਹੁੰਦਾ ਕਥਨ ਕਰਨਾ। ਭਾਈ ਬਾਲਾ ਜੀ ਸੰਧੂ ਗੋਤ ਦਾ ਹੈ, ਉਹ ਬਚਨ ਕਰ ਰਿਹਾ ਹੈ। ਅਤੇ ਖਡੂਰ ਸਾਹਿਬ 96 ਸਾਲ ਦੀ ਉਮਰ 'ਚ ਉਹ ਸਮਾਏ ਹੈ, ਉੱਥੇ ਉਹਨਾਂ ਦੀ ਸਮਾਧ ਬਣੀ ਹੋਈ ਹੈ। ਗੱਜ ਕੇ ਬੋਲੋ। ਭਾਈ ਮਰਦਾਨਾ ਜੀ ਦੀ ਰਸਮ ਆਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕੀਤੀ, ਭਾਈ ਬਾਲਾ ਜੀ ਦੀ ਰਸਮ ਆਪ ਬਾਬਾ ਬੁੱਢਾ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਨੇ ਕੀਤੀ ਹੈ। ਕਿੱਡੇ ਭਾਗਾਂ ਵਾਲੇ ਗੁਰਸਿੱਖ। ਸੋ ਇਸ ਕਰਕੇ ਸਾਧ ਸੰਗਤ ਜੀ ਇਹ ਬੇਨਤੀ ਤਾਂ ਕਰਨੀ ਪੈਂਦੀ ਹੈ ਕਿ ਅੱਜ ਬਹੁਤ ਭਰਮ ਭੁਲੇਖੇ ਇਸ ਤਰ੍ਹਾਂ ਦੇ ਜਿਹੜੇ ਪਾਏ ਜਾ ਰਹੇ ਹੈ। ਅਖੇ ਗੁਰੂ ਅਰਜਨ ਸਾਹਿਬ ਤੱਤੀ ਤਵੀ 'ਤੇ ਨਹੀਂ ਬਹਾਲੇ, ਤੱਤੇ ਰੇਤੇ 'ਤੇ ਬਹਾਲੇ ਸੀ। ਦੇਖ ਲਓ ਇਹਨਾਂ ਦੀ ਸੋਚ ਕਿਸ ਤਰ੍ਹਾਂ ਨਿਸ਼ਰਦ ਕਰ ਰਹੇ। ਅਖੇ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਇੱਕ ਝੰਡੀ ਹੈ। ਇਹਨਾਂ ਨੂੰ ਇੰਨਾ ਹੀ ਗਿਆਨ ਨਹੀਂ ਵੀ ਨਿਸ਼ਾਨ ਸਾਹਿਬ ਕੀ ਹੈ। ਗੁਰੂ ਮਹਾਰਾਜ ਦੀ ਮਹਿਮਾ ਆਪ ਲਿਖ ਕੇ ਗਿਆ ਕਲਮਨੋ, ਸ੍ਰੀ ਅਸਤੁਜਿਆ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ। ਅਕਾਲ ਪੁਰਖ ਦਾ ਨਿਸ਼ਾਨ ਅਸੀਂ ਨਾਮ ਹੁੰਦਾ ਤਲਵਾਰ ਦਾ, ਧੁਜ ਨਾਮ ਹੁੰਦਾ ਨਿਸ਼ਾਨ ਦਾ। ਸ੍ਰੀ ਸਾਹਿਬ ਦੇ ਜਾਂ ਖੰਡੇ ਦੇ ਨਿਸ਼ਾਨ ਵਾਲਾ ਜਿਹੜਾ ਇਹ ਨਿਸ਼ਾਨ ਸਾਹਿਬ ਆ, ਉਹ ਅਕਾਲ ਪੁਰਖ ਜਦੋਂ ਸਾਡੇ ਦੇ ਪ੍ਰਸੰਨ ਹੋਇਆ, ਇਹ ਗ੍ਰੰਥ ਅਸੀਂ ਉਦੋਂ ਸੰਪੂਰਨ ਕੀਤਾ। ਇਹਦਾ ਮਹਾਰਾਜ ਦੇ ਆਪਣੇ ਬਚਨ ਹੈ ਨਾ। ਹੁਣ ਜ਼ਿਲ੍ਹੇ ਚਮਕੌਰ ਸਾਹਿਬ ਦਾ ਜੰਗ ਸੀ, ਭਾਈ ਮੋਹਕਨ ਸਿੰਘ ਸਾਹਿਬ ਦੇ ਕੋਲ ਗੁਰੂ ਕਾ ਨਿਸ਼ਾਨ ਸੀ, ਪੰਜਾਂ ਪਿਆਰਿਆਂ 'ਚ ਤੀਸਰੇ ਨੰਬਰ 'ਤੇ ਹੋਏ ਨੇ। ਕਹਿਣ ਲੱਗੇ ਪਏ ਨਿਸ਼ਾਨ ਸਭ ਛੋਟੇ ਦੇ, ਕਹਿੰਦੇ ਇਹ ਤਾਂ ਕਲਗੀਆਂ ਦੇ ਨੇ ਫੜਾਇਆ, ਐਵੇਂ ਹੀ ਰਹੂਗਾ। ਕਹਿਣ ਲੱਗੇ ਤੇਰੇ ਗੁੱਟ ਵੱਢ ਦਿਆਂਗੇ, ਕਹਿੰਦੇ ਐਵੇਂ ਫੜ ਲੂੰਗਾ। ਬਾਹਾਂ ਕਹਿੰਦੇ ਡੋਲਿਆਂ ਨਾ, ਫਿਰ ਲੱਤਾਂ ਪੱਟਾਂ ਨਾ, ਫਿਰ ਧੌਣ ਦੇ ਆਸਰੇ, ਕਹਿੰਦੇ ਇਹ ਕੱਟ ਦਿਆਂਗੇ। ਕਹਿੰਦੇ ਨਿਸ਼ਾਨ ਮੋਹਕਮ ਸੰਧਾ ਕਲਗੀਆਂ ਵਾਲੇ ਦਾ ਆਪੇ ਸਾਂਭ ਲਏਗਾ, ਉਹ ਆਪਣਾ ਨਿਸ਼ਾਨ ਡਿੱਗਣ ਦਊਗਾ, ਉਹ ਨਹੀਂ ਡਿੱਗਣ ਦਿੰਦਾ। ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਨਿਸ਼ਾਨ ਸਾਹਿਬ ਆ, ਇਹ ਧਰਮ ਦੀ ਧੁਜਾ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੇ ਨਾਸਤਿਕ ਲੋਕ ਆ, ਇਹਨਾਂ ਦੇ ਆਪਣੇ ਪੱਲੇ ਹੈ ਨਹੀਂ ਵੀ ਅਸੀਂ ਨਰਕ ਜਾਣਾ, ਵੀ ਇਕੱਲੇ ਜਾਵਾਂਗੇ ਤਾਂ ਚਮੜੀ ਜ਼ਿਆਦਾ ਕੁੱਟ ਹੋਊ, ਵੀ 10-15 ਹੋਣਗੇ ਤਾਂ ਵੰਡਵੀਂ ਸ਼ਾਇਦ ਸਜ਼ਾ ਮਿਲੇ, ਇਸ ਭੁਲੇਖੇ 'ਚ ਹੈਗੇ। ਪਰ ਨੇ ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ, ਥਾਉਨ ਪੈਣ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਇਰ ਅਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਹੁਣ ਇਹ ਮਹਾਂਪੁਰਖਾਂ ਦੀ ਬੜੀ ਆਲੋਚਨਾ ਕਰਦੇ, ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ। ਮਹਾਂਪੁਰਸ਼ਾਂ ਦਾ ਤਾਂ ਬਹੁਤ ਵੱਡਾ ਇਤਿਹਾਸ ਆ, ਦੱਸ ਦਿੰਦੇ ਵੀ ਉਹਨਾਂ ਨੇ ਕਿਹੜੀ ਕਿਹੜੀ ਕੁਰਬਾਨੀ ਕੀਤੀ ਹੈ। ਆਕਾਰ ਸੇਵਾ ਸਾਰੀ ਮਹਾਂਪੁਰਖਾਂ ਦੇ ਹੱਥ 'ਚ ਹੈ, ਪ੍ਰਚਾਰ ਸੇਵਾ ਹੈ, ਅੰਮ੍ਰਿਤ ਸੰਚਾਰ ਦੀ ਸੇਵਾ ਹੈ, ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹੁਣ ਤੱਕ ਅਰਥਾਂ ਨੂੰ ਸੰਭਾਲਣਾ, ਇਤਿਹਾਸ ਸੰਭਾਲਣਾ, ਵੀ ਕਿਹੜਾ ਮੋਰਚਾ ਜਿੱਥੇ ਸਾਧੂ ਸੰਤ ਨਹੀਂ ਗਏ, ਮਹਾਂਪੁਰਖ ਨਹੀਂ ਗਏ। ਸੋ ਕਹਿਣ ਤੋਂ ਭਾਵ ਇਹਨਾਂ ਲੋਕਾਂ ਕੋਲ ਸਵਾਏ ਨਿੰਦਿਆ ਤਾਂ ਕੁਛ ਵੀ ਨਹੀਂ। ਫਿਰ ਇਹ ਕਹਿੰਦੇ ਵੀ ਸਾਧ ਵਿਹਲੀਆਂ ਖਾਂਦੇ ਆ, ਸਾਡੇ ਸਾਧ ਤਾਂ ਹਲ ਵੀ ਆਪ ਪਾਉਂਦੇ ਆ, ਲੰਗਰ ਵੀ ਆਪ ਚਲਾਉਂਦੇ, ਟੋਕਰੀਆਂ ਢੋਂਦੇ ਆ, ਹੁਣ ਤਾਂ ਗ੍ਰਹਿਸਤੀ ਦੀਆਂ ਕੁੜੀਆਂ ਵੀ ਵਿਆਹਣ ਲੱਗ ਪਿਆ, ਅਤੇ ਸ਼ਰਾਬਾਂ ਪੀ ਪੀ ਕੇ ਲੋਕ ਗਰਕੇ ਫਿਰਦੇ ਆ, ਉਹ ਕੰਨਿਆਂ ਰੁਲਦੀਆਂ ਫਿਰਦੀਆਂ, ਉਹਨਾਂ ਦਾ ਧਰਮ ਭ੍ਰਿਸ਼ਟ ਹੋ ਰਿਹਾ, ਇਹ ਵੀ ਸੇਵਾ ਮਹਾਂਪੁਰਖ ਕਰਦੇ। ਸੋ ਇਸ ਕਰਕੇ ਜਿਹੜੇ ਟਕਸਾਲੀ ਮਹਾਂਪੁਰਖ ਹੈ, ਸੰਪਰਦਾਇ ਹਨ, ਉਹਨਾਂ ਦੀਆਂ ਸੇਵਾਵਾਂ ਜਿੱਥੇ ਵੀ ਹਨ ਬਹੁਤ ਮਹਾਨ ਹੈਗੀਆਂ। ਕਿਉਂ? ਪ੍ਰਚਾਰ ਦੇ ਮਾਰੇ ਨੇ ਤਿੰਨ ਸਾਧਨ ਰੱਖੇ ਸੀ, ਇੱਕ ਤਾਂ ਲੰਗਰ, ਇੱਕ ਧਰਮ ਸਥਾਨਾਂ ਨਿਸ਼ਾਨਾਂ ਦੀ ਸੇਵਾ, ਇੱਕ ਆ ਪ੍ਰਚਾਰ ਦੀ, ਕਥਾ ਕੀਰਤਨ, ਨਾਮ ਅਭਿਆਸ, ਅੰਮ੍ਰਿਤ ਸੰਚਾਰ, ਇਹ ਮਹਾਂਪੁਰਖਾਂ ਦੀ ਦੇਣ ਆ। ਸੋ ਇਸ ਪ੍ਰਕਾਰ ਸਾਧ ਸੰਗਤ ਜੋ ਇੱਕ ਜਗ੍ਹਾ ਇਸੇ ਤਰ੍ਹਾਂ ਦਾ ਉਹ ਕੋਈ ਪੁਰਸ਼ ਸੀ, ਬੜਾ ਪਰੋਲਾ ਪਾਇਆ ਉਹਨੇ, ਅੰਮ੍ਰਿਤ ਛਕੋ ਜੀ, 10 ਬੰਦੇ ਨਾ ਹੋਏ। ਅਤੇ ਫਿਰ ਆ ਗਿਆ ਮਹਾਂਪੁਰਖ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤ ਹੋਣ ਵਾਲੇ, ਜਿਹੜੇ ਉਹਨਾਂ ਨੂੰ ਬੇਨਤੀ ਪ੍ਰਬੰਧਕਾਂ ਨੇ, ਮਹਾਂਪੁਰਖ ਬੋਲੇ 10,000 ਬੰਦਾ ਖੜ੍ਹਾ ਹੋ ਗਿਆ। ਪੁੱਛਿਆ ਵੀ ਮਹਾਰਾਜ ਇਹਨ ਬੜਾ ਪ੍ਰਚਾਰ ਕੀਤਾ ਸੀ, ਅੱਡੀਆਂ ਚੁੱਕ ਚੁੱਕ ਕੇ, ਬਾਹਾਂ ਮਾਰ ਮਾਰ, 4 ਬੰਦੇ ਨਹੀਂ ਤੁਹਾਡੇ? ਕਹਿੰਦੇ ਉਹਦੀ ਰਸਨਾ 'ਤੇ ਹਉਮੈ ਬੋਲਦੀ ਸੀ, ਸਾਡੀ ਰਸਨਾ 'ਤੇ ਗੁਰੂ ਨਾਨਕ ਸਾਹਿਬ ਬੋਲੇ ਆ। ਗੱਜ ਕੇ ਬੋਲੋ। ਜਿਲ੍ਹੇ ਕਨੋਹੇ ਤਪੱਸਿਆ ਕੀਤੀ, 125 ਜਪਜੀ ਸਾਹਿਬ ਰੋਜ਼, ਉਹ ਪੋਥੀਆਂ ਸਾਡੇ ਕੋਲ ਆ ਜਿਨ੍ਹਾਂ ਤੋਂ ਇੱਕ ਚੌਂਕੜੇ ਮਹਾਂਪੁਰਖਾਂ ਨੇ ਪਾਠ ਕੀਤਾ। ਉਹ ਚਿੱਤਰ ਵੀ ਹੈ, ਆ ਪੇਟ ਰੀੜ ਦੀ ਹੱਡੀ ਨਾਲ ਲਗਾਇਆ, ਬਾਅਦ 'ਚ ਸਰੀਰ ਬੋਝਲ ਹੋਇਆ, ਤੂੰ ਪ੍ਰੇਮੀ ਨੂੰ ਸ਼ੰਕਾ ਹੋਈ ਵੀ ਮਹਾਂਪੁਰਖ ਬਦਾਮ ਹੋਰ ਚੰਗਾ ਜੂਸ, ਚੰਗੇ ਪਦਾਰਥ, ਪਜੀਰੀਆਂ ਪਜੂਰੀਆਂ ਖਾਂਦੇ ਹੋਣੇ, ਉਹ ਜਾਣੇ ਜਾਣ। ਕਹਿੰਦੇ ਭਾਈਆ ਕਨੋਹੇ ਫਲਾਣੇ ਕੋ ਜਾਇਆ ਰਾਵਲ ਪਿੰਡੀ, ਸਾਡਾ ਸੁਨੇਹਾ ਦੇ। ਜਿਲ੍ਹੇ ਉੱਥੇ ਗਏ ਉਹਨਾਂ ਦੇ ਘਰ, ਉਹ ਚਿੱਤਰ ਲੱਗਾ ਹੋਇਆ ਜਦੋਂ ਸਾਧਨਾ ਸੀ, ਕਹਿੰਦੇ ਚਿੱਤਰ ਨੌਜਵਾਨ ਉਮਰ ਆ, ਕਹਿੰਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤ ਹੋਣ ਵਾਲਿਆਂ ਦਾ। ਕਹਿੰਦੇ ਅੱਛਾ, ਇਹ ਤਾਂ ਮੇਰੀ ਸ਼ੰਕਾ ਕੱਢਣ ਲਈ ਭੇਜਿਆ। ਕਹਿੰਦੇ ਮਹਾਰਾਜ ਇੱਥੇ ਕਿਰਪਾ ਕਰ ਦਿੰਦੇ, ਕਹਿੰਦੇ ਚੋਲੇ ਪਾਏ ਦੇਖਦੇ ਹਾਂ, ਪਹਿਲਾਂ ਮਹਾਂਪੁਰਖਾਂ ਦੀ ਕਮਾਈ ਨਹੀਂ ਦੇਖਦੇ। ਗੱਜ ਕੇ ਬੋਲੋ। ਔਰ ਜਿਸ ਵੇਲੇ ਜਾਰਜ ਪੰਜਮ ਜੀ ਦੇ ਰਾਜ ਵਿੱਚ ਸੂਰਜ ਨਹੀਂ ਛਪਿਆ, ਹਿੰਦੁਸਤਾਨ 'ਚ ਆਇਆ, 365 ਹਿੰਦੁਸਤਾਨ ਦਾ ਰਾਜਾ, ਉਹਦੀ ਤਾਜਪੋਸ਼ੀ ਲਈ ਪਹੁੰਚਾ, ਅਤੇ ਮਹਾਰਾਜਾ ਨਾਭਾ ਪਟਿਆਲਾ ਬੇਨਤੀ ਕਰਕੇ ਸੰਤ ਮਹਾਰਾਜ ਜੀ ਨੂੰ ਲੈ ਗਏ। ਸਾਰੇ ਬੈਠੇ ਸੀ ਸਟੇਜਾਂ, ਤੇ ਮਹਾਂਪੁਰਖ ਬੈਠੇ ਰਹੇ, ਬਾਕੀ ਉਹਦੇ ਸਵਾਗਤ ਲਈ ਉੱਠੇ। ਫਿਰ ਜਲੂਸ ਹੋਣਾ ਸੀ, ਮਹਾਰਾਜ ਹੋਣਾ ਸੰਤਾਂ ਨੂੰ ਬੇਨਤੀ ਕੀਤੀ, ਕਹਿੰਦੇ ਵੀ ਹਾਥੀ ਮੰਗਾਓ, ਉਹਦੇ 'ਤੇ ਹੌਦਾ ਸਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਮਹਾਰਾਜ ਦੀ ਸਵਾਰੀ, ਫਿਰ ਜਾਵਾਂਗੇ ਪੰਜ ਪਿਆਰੇ ਨਾਲ। ਅਤੇ ਤਾਬਿਆ ਚੌਰ ਦੀ ਸੇਵਾ 'ਚ ਬੈਠੇ, ਜਿਹੜੇ ਜਾਰਜ ਪੰਜਵੇਂ ਨੇ ਦਰਸ਼ਨ ਕੀਤੇ, ਕਹਿਣ ਲੱਗੇ ਇਹ ਮਹਾਂਪੁਰਖ ਕੌਣ ਆ? ਕਹਿੰਦੇ ਜੀ ਇਹ ਸਿੱਖਾਂ ਦੇ ਪ੍ਰੀਸਟ ਆ। ਕਹਿੰਦੇ ਇਹ ਤਾਂ ਸਾਡੇ ਈਸਾ ਜੀ ਆ। ਔਰ ਉਸਨੇ ਫਿਰ 10 ਰੁਪਏ ਦਾ ਨੋਟ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਨੂੰ ਮੱਥਾ ਟੇਕਿਆ, ਉਹ ਨੋਟ ਸਾਡੇ ਕੋਲ ਮੌਜੂਦ ਆ। ਜਿਹੜਾ ਜਾਰਜ ਪੰਜਵਾਂ ਨੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਨੂੰ ਨਮਸਕਾਰ ਕੀਤੀ, ਆਹ ਜਿਹੜੇ ਗੱਲਾਂ ਕਰਦੇ ਇਹਨਾਂ ਨੂੰ ਪੁੱਛ ਲਿਓ ਵੀ ਤੁਹਾਡੇ ਪੱਲੇ ਕੀ ਹੈ। ਫਿਰ ਕਾਸ਼ੀ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਾ ਸੀ। ਪੰਡਿਤ ਮਦਨ ਮੋਹਨ ਮਾਲਵੀਆ, ਆਰੀਆ ਸਮਾਜਾਂ ਦੇ ਲੀਡਰ, ਹਿੰਦੁਸਤਾਨ ਦੇ ਵਿੱਚ ਬੜਬੜੇ ਇਹਨਾਂ ਦੇ ਸ਼ੰਕਰਾਚਾਰਜ ਹਨ, ਮੰਡਲੇਸ਼ਰ ਹਨ, ਬੜਬੜੇ ਵਿਦਵਾਨ ਪੰਡਿਤ ਕਾਸ਼ੀਗੜ੍ਹ ਹੈ। ਕਹਿੰਦੇ ਕਿਹੜੇ ਮਹਾਂਪੁਰਖ ਤੋਂ ਨੀਂਹ ਪੱਥਰ ਰਖਾਇਆ ਜਾਏ? ਹੁਣ ਅੱਜ ਕੱਲ੍ਹ ਤਾਂ ਲੀਡਰ ਜ਼ਿਆਦਾ ਰੱਖਦੇ ਨਾ, ਅੱਗੇ ਹੁੰਦਾ ਅਸੀਂ ਧਾਰਮਿਕ ਬੰਦਗੀ ਵਾਲੇ ਤੋਂ ਰਖਾਈਏ, ਅਬ ਚਲ ਨੀਮ ਹੋਏਗੀ। ਹੁਣ ਹਿੰਦੁਸਤਾਨ 'ਚ ਸਾਰੇ ਨਿਗਾਹ ਘੁੰਮਾਈ, ਓੜਕ ਉਹਨਾਂ ਦੀ ਨਿਗਾਹ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ 'ਤੇ ਗਈ, ਬੇਨਤੀ ਕਰਕੇ ਲਗਾਏ, ਉੱਥੇ ਕੀਰਤਨ ਕੀਤਾ, ਅਖੰਡ ਪਾਠ ਸਾਹਿਬ ਹੋਇਆ, 7 ਇੱਟਾਂ ਸੋਨੇ ਦੀਆਂ, 5 ਪਿਆਰਿਆਂ ਅਤੇ ਹੋਰ 2 ਸਿੰਘ ਸੀ ਅਤੇ ਮਹਾਂਪੁਰਖਾਂ ਨੇ ਰੱਖੀਆਂ। ਹਾਲੇ ਤੱਕ ਉੱਥੇ ਸ਼ਿਲਾਲੇਖ ਬਾਬਾ ਅਤਰ ਸਿੰਘ ਦੇ ਨਾਂ 'ਤੇ ਆ। ਕਾਸ਼ੀ ਜੋ ਹਿੰਦੂ ਧਰਮ ਦਾ ਗੜ੍ਹ ਹੈ, ਸੰਸਕ੍ਰਿਤ ਦਾ ਵਿਸ਼ਵਵਿਦਿਆਲਾ, ਉਸ ਦਾ ਨੀਂਹ ਪੱਥਰ ਸਿੱਖਾਂ ਦੇ ਸੰਤ ਰੱਖ ਰਹੇ, ਉਹਨਾਂ ਨੂੰ ਤਾਂ ਸੰਤ ਦਿਸ ਰਹੇ ਆ, ਸਾਡਿਆਂ ਨੂੰ ਹੁਣ ਦਿਸਣੋਂ ਹਟ ਰਹੇ। ਇਹ ਕਹਿੰਦੇ ਸੰਤ ਅਖਰੇ ਨਹੀਂ, ਸ਼ਾਹ ਮੁਹੰਮਦ ਨੂੰ ਸੰਤ ਨਜ਼ਰ ਆ ਰਹੇ ਹੈ। ਉਹ ਲਿਖਦਾ ਕਿ ਵੀਰ ਸਿੰਘ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਅਤੇ ਸੰਤ ਮੀਆਂ। ਉਹ ਨਿਰੰਗਾਬਾਦ ਵਾਲੇ ਸੰਤ ਦੀ ਗੱਲ ਕਰ ਰਿਹਾ, ਸ਼ਾਹ ਮੁਹੰਮਦ। ਇਹ ਕਹਿੰਦੇ ਆ ਵੀ ਇਹ ਇੰਨੇ ਸੰਤ ਤੋਂ ਪਹਿਲਾਂ ਕੋਈ ਸੰਤ ਹੀ ਹੈ ਨਾ। ਉੱਥੇ ਸਾਧ ਸੰਗਤ ਜੀ ਕਥਾ ਹੋਈ ਜਗਾਦਰੀ, ਪੰਡਿਤ ਨਿਹਚਲ ਸਿੰਘ ਜੀ ਮਹਾਰਾਜ, ਉੱਥੇ ਗਿਆਨੀ ਜੀ ਆਏ, ਬੜਾ ਪ੍ਰਚਾਰ ਕੀਤਾ ਸੰਤਾਂ ਦੇ ਖਿਲਾਫ, ਅਤੇ ਸੰਤ ਪੰਡਿਤ ਨਿਹਚਲ ਸਿੰਘ ਜੀ ਤਾਬਿਆ ਚੌਰ ਦੀ ਸੇਵਾ ਸੀ, ਉਹਨਾਂ ਨੂੰ ਵੀ ਹੱਥ ਜਿਹਾ ਕਰਦਾ ਰਿਹਾ, ਪ੍ਰਚਾਰ ਕਰਕੇ ਚਲ ਗਿਆ। ਜੇਲੇ ਗਿਆ, ਕੋਈ ਇੱਕ ਬੰਦਾ ਉਹਦੇ ਮਗਰ ਨਹੀਂ ਗਿਆ। ਫਿਰ ਸੰਤ ਮਹਾਂਪੁਰਖ ਬੋਲੇ, ਸਾਧ ਸੰਗਤ ਜੀ, ਗਿਆਨੀ ਜੀ ਨੇ ਬੜਾ ਪ੍ਰਚਾਰ ਕੀਤਾ ਸੀ ਧੂੰਆਂਧਾਰ, ਵੀ ਸੰਗਤ ਨੇ ਇਹਦਾ ਕਾਣੀ ਕੌਡੀ ਵੀ ਅਸਰ ਨਹੀਂ ਲਿਆ। ਸੰਤ ਕਹਿੰਦੇ ਮੈਂ ਇਹ ਗੱਲ ਕਹਿੰਦਾ, ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਮੌਜੂਦ ਆ, ਉਦੋਂ ਤੱਕ ਸੰਤ ਨੂੰ ਕੋਈ ਖਤਮ ਨਹੀਂ ਕਰ ਸਕਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਰਾਵਣ ਨੇ ਸਾਧਾਂ ਦਾ ਖੂਨ ਦਾ ਟੈਕਸ ਲਿਆ ਸੀ, ਉਹ ਮਟਕੀ 'ਚ ਪਾਇਆ, ਕਹਿੰਦੇ ਤੇਰਾ ਰਾਜ ਤਬਾਹ ਹੋ ਜੋ, ਜਨਕ ਦੇ ਰਾਜ 'ਚ ਦੱਬਿਆ ਆ, ਉੱਥੋਂ ਸੀਤਾ ਦਾ ਜਨਮ ਹੋਇਆ। ਉੱਥੇ ਮੀਂਹ ਪੈਣੋਂ ਹਟ ਗਿਆ, ਜਨਕ ਨੂੰ ਬੇਨਤੀ ਕੀਤੀ, ਸੋਨੇ ਦਾ ਹਲ ਵਾਹੋ, ਵਿੱਚੋਂ ਗੂਠਾ 'ਚੋਂ ਹੀ ਨਿਕਲੀ, ਉਹ ਸਿਆੜ 'ਚੋਂ ਨਿਕਲੀ, ਕਰਕੇ ਉਹਦਾ ਨਾਮ ਸੀਆ ਰਾਮ, ਸੀਆ ਕਹਿੰਦੇ, ਅਤੇ ਰਾਵਣ ਦਾ ਨਾਸ ਕੀਤਾ ਕਿ ਨਹੀਂ। ਔਰੰਗਜ਼ੇਬ ਨੇ ਜ਼ੋਰ ਪੂਰਾ ਲਾ ਲਿਆ, ਬੇਨਬਾ ਫਕੀਰ ਜਿਹੜੇ ਸੀ ਸਰਮਦ ਭਰ ਕੇ ਫੜ ਫੜ ਕੇ ਬੇੜੀਆਂ 'ਚ ਭਰ ਭਰ ਰੋੜੇ। ਇੱਕ ਫਕੀਰ ਕਹਿੰਦਾ ਮੈਂ ਤੇਰਾ ਜਵਾਈ ਰਹਿ ਗਿਆ, ਮੈਨੂੰ ਵੀ ਲੈ ਜਾ। ਕਹਿੰਦੇ ਫੜੋ ਇਹਨੂੰ, ਫੜ ਲਿਆ। ਕਹਿਣ ਲੱਗੇ ਸਾਧਾ ਦਿਖਾਲ ਕਰਾ ਮਾਤ। ਕਹਿੰਦੇ 1 ਮੀਟਰ ਕੱਪੜਾ ਚਾਹੀਦਾ। 1 ਮੀਟਰ ਕੱਪੜਾ ਆ ਗਿਆ, ਇਉਂ ਤਾਣ ਲਿਆ। ਕਹਿੰਦੇ ਮਨ ਸ਼ਰ੍ਹਾਂ ਨੂੰ, ਕਹਿੰਦੇ ਸ਼ਰ੍ਹਾਂ ਕੁੱਤੀ ਕੌਣ ਹੁੰਦੀ ਹੈ? ਕਹਿੰਦੇ ਮਾਰੋ ਇਹਦਾ ਗੋਲਾ ਤੋਪ ਦਾ। ਉਹ ਗੋਲਾ ਮਾਰਿਆ, ਉਹ ਵੀ ਬੋਚ ਗਿਆ। 25 ਗੋਲੇ ਮਾਰੋ, 50 ਮਾਰੋ, 1 ਲੱਖ ਗੋਲਾ, ਸਾਰੇ ਬੋਚ ਗਿਆ। ਕਹਿੰਦੇ ਕਰਾਮਾਤ, ਕਹਿੰਦੇ ਅੰਨਾ ਤੈਨੂੰ ਕਰਾਮਾਤ ਦਿਖਾਲਣ ਵਾਲਾ ਮਾਖੋਵਾਲ ਦੀ ਧਰਤੀ 'ਚ ਦਸਮ ਪਾਤਸ਼ਾਹ ਗਿਆ ਤੇਰੀਆਂ ਤੋਪਾਂ ਦੇ ਨਾਲ ਮੂੰਹ ਜੋੜ ਕੇ ਦੱਸੂਗਾ ਕਰਾਮਾਤ ਕੀ ਹੁੰਦੀ ਹੈ। ਫਿਰ ਕਰਾਮਾਤ ਦਿਖਾਈ ਕਿ ਨਹੀਂ ਦਸਮ ਪਾਤਸ਼ਾਹ ਨੇ? ਇੱਥੇ ਬੜਬੜੀਆਂ ਰਾਜ ਸਰਕਾਰਾਂ ਖਤਮ ਕਰ ਕਰ ਚਲੇ ਗਈਆਂ। ਮਨਸੂਰ ਨੂੰ ਸੂਲੀ ਟੰਗਿਆ, ਸਰਮਦ ਦੀਆਂ ਖੱਲਾਂ ਲਾਈਆਂ, ਇਹ ਖਤਮ ਨਹੀਂ ਹੋਏ। ਆ ਜਿਹੜੇ ਚੁੰਝ ਗਿਆਨੀ ਨਾ ਵਿਚਾਰਿਆਂ ਤੋਂ ਖਤਮ ਕੀ ਹੋਣੇ ਆ? ਜਿਹੜਾ ਸੰਤ ਸ਼ਬਦ ਹੈ ਸੱਤ ਤੋਂ ਪੈਦਾ ਹੋਇਆ। ਜਿਸ ਵੇਲੇ ਬ੍ਰਹਮਾ ਜੀ ਨੂੰ ਹੁਕਮਿਆ ਸ੍ਰਿਸ਼ਟੀ ਦੀ ਸਾਜਣਾ ਕਰੋ, ਉਸ ਨੇ ਆਪਣੇ ਆਤਮਕ ਬਲ ਨਾਲ ਚਾਰ ਮਹਾਂਪੁਰਖ ਪੈਦਾ ਕੀਤੇ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ। ਉੱਥੋਂ ਸੰਤ ਮਾਰਗ ਚੱਲਿਆ। ਇਹ ਕਹਿੰਦੇ ਹਾਲੇ ਸੰਤ ਇੰਨੇ, ਪਹਿਲਾਂ ਸੰਤ ਹੀ ਅੱਖਰ ਹੈ ਨਾ, ਸੰਤ ਤੇ ਅਨਾਦੀ ਅੱਖਰ ਹੈ। ਵੇਦ ਪੜ੍ਹ ਲਓ, ਪੁਰਾਣ ਪੜ੍ਹ ਲਓ, ਕੁਰਾਨ ਪੜ੍ਹ ਲਓ, ਕਿਹੜਾ ਗ੍ਰੰਥ ਜੀ ਚ ਹੈ ਨਹੀਂ? ਸੱਤ ਤੋਂ ਸੰਤ ਬਣਿਆ। ਜੇ ਤਾਂ ਪਾ ਦੇਈਏ ਸੱਸਾ ਅਤੇ ਤੱਤਾ, ਇਹ ਬਣ ਗਿਆ ਸੱਤ। ਸੱਤ ਨਿੰਬੂ ਦਾ ਵੀ ਹੋ ਸਕਦਾ, ਸੱਤ ਸੰਤਰੇ ਦਾ ਹੋ ਸਕਦਾ, ਸੱਤ ਪੂਦਨੇ ਦਾ ਜਵੈਣ ਦਾ ਹੋ ਸਕਦਾ। ਜੇ ਉੱਤੇ ਆਦਿਕ ਪਾ ਦਿੰਦੇ ਫੇਰ ਕੀ ਬਣਦਾ? ਫਿਰ ਸੱਤ, ਫਿਰ ਅੰਕ ਬਣ ਜਾਣਾ ਸੀ 6-7। ਜੇ ਤੱਤੇ ਨੂੰ ਸਿਹਾਰੀ ਪਾ ਦੇਈਏ, ਸੰਸਕ੍ਰਿਤ 'ਚ ਹੈ ਸੱਸਾ, ਤੱਤਾ ਅਤੇ ਯਈਆ ਸੱਤ, ਪੰਜਾਬੀ ਵਿੱਚ ਹੈਗਾ ਸਿਹਾਰੀ ਪਾ ਕੇ, ਇਹਦਾ ਸੱਚ ਦਾ ਵਾਚਕ ਆ। ਅਤੇ ਜੇ ਔਂਕੜ ਪਾ ਦੇਈਏ ਸੱਸੇ ਨੂੰ, ਫਿਰ ਬਣ ਗਿਆ ਸੁੱਤ, ਸੁੱਤ ਨਾਮ ਪੁੱਤਰ ਦਾ। ਤੱਤੇ ਨੂੰ ਕੰਨਾਂ ਲਾ ਦੇਈਏ, ਸੁੱਤਾ ਪੁੱਤਰੀ ਬਣ ਗਈ। ਅਤੇ ਜੇ ਸੱਸੇ 'ਤੇ ਟਿੱਪੀ ਪਾ ਦੇਈਏ ਤਾਂ ਸੰਤ ਬਣ ਗਿਆ। ਸੋਤ ਤਾਂ ਮਾਈਆਂ ਬਹੁਤ ਪੈਦਾ ਕਰਦੀਆਂ, ਸੰਤ ਕੋਈ ਬਿਰਲੀ ਮਾਂ ਆ। ਉਹਦੀ ਵੀ ਕੋਈ ਤਪੱਸਿਆ ਹੋਵੇ ਫੇਰ ਹੁੰਦਾ, ਐਵੇਂ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ, ਤਿੰਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੇ ਹਰ ਵਾਂਝਾ, ਸੁਣੀ ਦੇਹ ਫਿਰੈ ਬਿਨ ਨਾਭੈ, ਉਹ ਖਪ ਖਾ ਮੋਏ ਕਰਾਂ ਜਾ। ਉਹ ਮਾਤਾ ਨੂੰ ਕਹੋ ਬਾਂਹ ਜੋ ਹੋ ਜਾਏ, ਜਿਹੜੀ ਨਾਮ ਜਪਣ ਵਾਲੇ ਨੂੰ ਪੈਦਾ ਨਹੀਂ ਕਰਦੀ। ਹੁਣ ਬਾਣੀ ਕਹਿੰਦੀ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਤਾਤਾ ਮੁਕਤ ਕੋ ਸੰਤ ਜਪਾਵੈ ਨਾਮ। ਇਹ ਸੰਤ ਅਖਰ ਕਿਹਦੇ ਲਈ ਲਿਖਿਆ ਹੈ? ਫਸਲ ਬੀਜੀ ਆ ਜੱਟ ਨੇ, ਤੁਸੀਂ ਸਾਰੇ ਉੱਥੋਂ ਆਏ ਹਾਂ। ਜੇ ਕਣਕ 'ਚ 2-4 ਬੂਟੇ ਕਾਂਗਿਆਰੀ ਦੇ ਨਿਕਲਿਆ ਤਾਂ ਸਾਰਾ ਖੇਤ ਥੋੜ੍ਹੀ ਫੂਕ ਦੇਣਾ? ਜੇ ਸਮਾਜ ਕੋਈ ਇੱਕ ਬੰਦੇ ਗਲਤੀ ਕਰ ਲਈ ਤਾਂ ਇਹ ਥੋੜ੍ਹੀ ਵੀ ਸਾਰਾ ਸਮਾਜ ਹੀ ਖਤਮ ਹੋ ਗਿਆ। ਇਹਦਾ ਜਿੱਦਣ ਦਾ ਸੰਸਾਰ ਬਣਿਆ ਚੱਲਦਾ ਰਿਹਾ, ਚੱਲ ਰਿਹਾ, ਚੱਲਦਾ ਹੀ ਰਹਿਣਾ। ਨੈਗੇਟਿਵ ਪੋਜੀਟਿਵ ਤੱਤ ਚੱਲਦੇ ਰਹਿੰਦੇ ਆ। ਸੱਚ ਵੀ ਹੈ, ਝੂਠ ਵੀ ਚੱਲੀ ਜਾਂਦਾ, ਦਿਨ ਵੀ ਹੈ, ਰਾਤ ਵੀ ਹੈ, ਅਗਿਆਨ ਵੀ ਹੈ, ਗਿਆਨ ਵੀ ਹੈ, ਇਹ ਚੱਲਦਾ ਰਹਿਣਾ ਦੋਏ ਪੱਖ। ਇਹਦਾ ਮਤਲਬ ਨਹੀਂ ਕਿ ਜਿਹੜਾ ਸੱਚ ਖਤਮ ਹੋ ਜਾਏਗਾ। ਸਤਿਅਮੇਵ ਜਯਤੇ ਨਾ ਨਿਰਤਮ, ਸੱਤ ਹਮੇਸ਼ਾ ਰਹਿੰਦਾ, ਝੂਠ ਹਮੇਸ਼ਾ ਨਹੀਂ ਰਹਿੰਦਾ, ਝੂਠ ਦੇ ਪੈਰ ਨਹੀਂ ਹੁੰਦੇ। ਟਰੁੱਥ ਕਰਸ਼ ਟੂ ਅਰਥ ਸਮਾਦ ਰਾਈਜ ਅਗੇਨ, ਧੂਲ ਮੈਂ ਮਿਲਾ ਹੁਆ ਸੱਤ ਫੇਰ ਉੱਠੇਗਾ। ਮਨਸੂਰ ਦੀ ਖੱਲ ਲਾ ਤੀ ਸੂਲੀ ਦੇ ਟੰਗਿਆ ਨੂੰ, ਉਹਨੂੰ ਫਿਰ ਨਹੀਂ ਦਬਾਇਆ, ਨਹੀਂ ਉਹਦਾ ਸੰਸਕਾਰ ਕੀਤਾ। ਕਿਉਂਕਿ ਮੁਸਲਮਾਨ ਸੰਸਕਾਰ ਕਰਦੇ ਵੀ ਇਹਦੀ ਬੇਇੱਜ਼ਤੀ ਹੈ, ਅਤੇ ਸੰਤ ਸੰਸਕਾਰ ਕਰਤਾ। ਉਹ ਜਿਹੜੇ ਰਾਗ ਸੀ ਘਰ ਲੈ ਗਿਆ ਬੋਤਲ 'ਚ ਪਾ ਕੇ ਮੌਲਵੀ, ਉਹ ਲੜਕੀ ਕਿਤੇ ਸਾਫ਼ ਸਫਾਈ ਲੱਗੀ ਕਰਨ, ਅਤੇ ਜਦੋਂ ਸੁੰਘ ਕੇ ਨਾ ਪਤਾ ਲੱਗੇ ਬੰਦਾ ਮੂੰਹ 'ਚ ਪਾ ਕੇ ਦੇਖਦਾ। ਉਹ ਰਾਗ ਮੂੰਹ 'ਚ ਪਾਈ, ਉਹ ਕੁਦਰਤੀ ਕੋਈ ਐਸਾ ਕਿਰਿਆ ਹੋਈ ਅਤੇ ਉਹਨੂੰ ਬਾਲਕ ਨੇ ਜਨਮ ਲਿਆ। ਉਹ ਜੰਮਦਾ ਹੀ ਤੁਰ ਪਿਆ। ਮਾਤਾ ਜੀ ਮੈਨੂੰ ਪੁੱਛਿਆ, ਕਹਿੰਦੇ ਖਮੋਸ਼ਾਂ ਦੇ ਮਹੱਲੇ ਗਿਆ। ਉਹ ਮੁਸਲਮਾਨ ਕਬਰਸਤਾਨ ਨੂੰ ਖਮੋਸ਼ਾਂ ਦਾ ਮਹੱਲਾ ਕਹਿੰਦੇ, ਉੱਥੇ ਚੁੱਪ ਚੜਾਉਂਦੀ ਹੁੰਦੀ ਨਾ, ਡਰਦਾ ਕੋਈ ਜਾਂਦਾ ਨਹੀਂ ਕਬਰਾਂ 'ਚ। ਉਹ ਸਾਧ ਸੰਗਤ ਜੀ ਜੇ ਚਲੇ ਗਿਆ, ਉਹ ਲੱਜਣ ਲੱਗਾ ਅੱਗੇ ਮਲਾਨਾ ਰੂਮ 'ਤੇ, ਆਪਣੀ ਮਸਨ ਵੀ ਪੜ੍ਹ ਰਿਹਾ ਸੀ, ਪੜ੍ਹ ਰਿਹਾ ਸੀ, ਉਹਨੂੰ ਖੋਹ ਕੇ ਅਤੇ ਛੱਪੜੀ ਸੁੱਟ ਦਿੱਤੀ। ਉਹ ਕਹਿੰਦਾ ਇਹ ਚੀਜ਼ ਇਹ ਕਿਆ ਕੀਤਾ? ਇਹਦਾ ਬੜੀ ਕਮਾਲ ਦਾ ਗ੍ਰੰਥ ਮੈਂ ਬਣਾਇਆ ਸੀ, ਕਿੰਨਿਆਂ ਨੇ ਭਾਲਾ ਲੈਣਾ ਸੀ, ਕਿੰਨਿਆਂ ਨੇ ਸਿੱਖਿਆ ਲੈਣੀ ਸੀ, ਅਤੇ ਤੂੰ ਛੱਪੜ ਸਿੱਟਤਾ। ਉਹ ਕਹਿੰਦੇ ਕੱਢ ਲਾ ਜਾ ਕੇ, ਜਿਲੇ ਕੱਢਿਆ ਸੁੱਕਾ, ਕਹਿੰਦੇ ਈ ਚੀਜ਼ ਇਹ ਕੀ ਹੈ, ਇਹ ਸੁੱਕਾ ਕਿਵੇਂ ਰਹਿ ਗਿਆ। ਜੋ ਉਹਨੇ ਕਹਿੰਦੇ ਈ ਚੀਜ਼ ਫਾਰਸੀ 'ਚ ਇਹ ਕੀ, ਉਹ ਜਿਲੇ ਸੁੱਕਾ ਤਾਂ ਕਹਿੰਦਾ ਈ ਚੀਜ਼ ਇਹ ਕੀ, ਕਹਿੰਦੇ ਬਸ ਇਹੀ ਹੈ। ਉਹ ਘਰੇ ਆ ਗਿਆ, ਕਹਿੰਦੇ ਮਾਤਾ ਮੈਂ ਦੁੱਧ ਪੀਣਾ, ਤੇਰਾ ਦੁੱਧ ਨਹੀਂ ਸੀ ਚੁੰਘਿਆ, ਦੁੱਧ ਪੀਤਾ, ਬਸ ਉਹ ਅੰਨ ਲਾਹ ਕੰਨ ਕਰਨ ਲੱਗ ਪਿਆ, ਫਤਵਾ ਚਾੜ ਦਿੱਤਾ, ਉਹਦੀ ਖੱਲ ਲਾ ਦਿੱਤੀ, ਇਹਨੂੰ ਨਾ ਕੋਈ ਪਾਣੀ ਦੇਵੇ ਨਾ ਕੋਈ ਰੋਟੀ ਦੇਵੇ। ਕੋਈ ਨਾ ਅੱਗੇ ਆ ਗਿਆ ਇੱਕ ਮਹਿਰਾ, ਉੱਥੇ ਮੱਛੀਆਂ ਫੜਦਾ ਸੀ, ਚੀਵਰ ਜਾਲ ਲਾਇਆ ਸੀ, ਕਹਿੰਦਾ ਤੂੰ, ਕਹਿੰਦਾ ਮੇਰੇ ਪਾ ਤਾਂ ਕੁਛ ਨਹੀਂ ਮੱਛੀ ਹੈ, ਉਹ ਖਾਣੀ ਤਾਂ ਕੀ ਸੀ, ਕੌਤਕੇ ਵਰਤਾਉਣਾ ਸੀ। ਉਹਨੇ ਹੱਥ 'ਚ ਫੜ ਲਈ, ਉਰਦੂ 'ਚ ਸੂਰਜ ਨੂੰ ਸ਼ਮਸ ਕਹਿੰਦੇ ਆ, ਕਹਿੰਦੇ ਉਹ ਸ਼ਮਸ, ਤੁਹਾਰਾ ਨਾਂ ਵੀ ਸ਼ਮਸ, ਹਮਾਰਾ ਨਾਂ ਵੀ ਸ਼ਮਸ, ਹਮਾਰੀ ਮੱਛਲੀ ਭੁੰਨ ਦਿਓ। ਸੂਰਜ ਨੀਚੇ ਆ ਗਿਆ, ਲੱਗਾ ਮੁਲਤਾਨ ਸੜਨ, ਜਿੱਥੇ ਪ੍ਰਹਲਾਦ 'ਤੇ ਜ਼ੁਲਮ ਹੋਇਆ ਤੱਤੇ ਸਾਹਮਣੇ, ਉਸੇ ਧਰਤੀ ਦੀ ਗੱਲ ਆ, ਜਿੱਥੇ ਹਰਨਕਸ਼ਪ ਹਰਨਾਕਸ਼ ਨੇ ਪ੍ਰਹਲਾਦ 'ਤੇ ਜ਼ੁਲਮ ਕੀਤਾ ਨਾ, ਉੱਥੇ ਇਹ ਕੁਛ ਲੱਗਾ। ਹੁਣ ਜਿਹੜੇ ਸਾੜਨ ਲੱਗੇ, ਫਿਰ ਪਿੱਟੇ, ਫਿਰ ਬਖਸ਼ ਲਾ। ਆ ਉਰਦੂ ਪੜ੍ਹੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣਾ, ਚਾਰ ਚੀਜ਼ ਤੋਹਫਾਸਤ ਮੁਲਤਾਨ ਗਰਦ ਗਰਮਾ ਗੁਰਸਤਾਨ, ਚਾਰ ਚੀਜ਼ਾਂ ਮੁਲਤਾਨ ਦੀਆਂ ਮਸ਼ਹੂਰ ਆ। ਗਰਦ ਬੜੀ ਉੱਡਦੀ ਹੈ, ਗਦਾ ਫਕੀਰ ਬਹੁਤ ਹੁੰਦੇ ਹੈ, ਗਰਮੀ ਬਹੁਤ ਹੁੰਦੀ ਹੈ, ਅਤੇ ਗੋਰਸਤਾਨ ਕਬਰਾਂ ਵੀ ਬਹੁਤ ਆ। ਉਹ ਉਦੋਂ ਦੀ ਗੱਲ ਹੈ, ਅੱਜ ਤੱਕ ਫਕੀਰ ਦਾ ਵਚਨ ਚੱਲ ਰਿਹਾ, ਫਕੀਰ ਖਤਮ ਹੋ ਗਿਆ। ਜਿਹੜੀ ਚੀਜ਼ ਦਾ ਜਨਮ ਹੀ ਸੱਤ ਤੋਂ ਹੈ, ਉਸ ਨੂੰ ਕਿਵੇਂ ਖਤਮ ਕਰ ਦਿਆਂਗੇ। ਉਹ ਇੱਕ ਉੱਥੇ ਚੰਡੀਗੜ੍ਹ, ਉਹ ਕਹਿੰਦੇ ਜੀ ਸਾਨੂੰ ਡਰ ਬੜਾ ਲੱਗਦਾ, ਉਹ ਕਹਿੰਦੇ ਫਿਰ ਸੰਤ ਜਰਨੈਲ ਸਿੰਘ ਦੀ ਫੋਟੋ ਲਾ ਦਿਓ, ਡਰ ਹਟ ਜਾਏਗਾ। ਗੱਜ ਕੇ ਬੋਲੋ, ਡਰ ਹਟ ਜਾਊਗਾ। ਕਹਿੰਦੇ ਸੰਤ ਜੀ ਚਲੇ ਗਿਆ, ਸੰਤ ਕਿੱਥੇ ਗਿਆ, ਸੰਤ ਤਾਂ ਸਦਾ ਹਾਜ਼ਰ ਆ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹ ਖਤਮ ਨਹੀਂ ਹੁੰਦਾ। ਸੱਤ ਜੜ੍ਹਾਂ ਆ ਤੁਹਾਡੀਆਂ ਪਿੱਠਾਂ ਦੇ ਉੱਤੇ ਬੈਠੇ ਹੈ, ਕਿਸੇ ਦੀ ਛਾਤੀ 'ਤੇ ਬੈਠੇ ਹੈ, ਕਿਸੇ ਦੀ ਗੱਡੀ ਦੇ ਉੱਤੇ ਫੋਟੋ ਲੱਗੀ ਹੈ। ਇੰਨੇ ਹਰਮਨ ਪਿਆਰੇ ਹੋ ਗਏ, ਜੋ ਹਰ ਕਾ ਪਿਆਰਾ ਸੋ ਪਾਠੀ ਦਾ ਬੋਲ ਦਿਓ, ਸਭ ਕਾ ਪਿਆਰਾ, ਸਭ ਦਾ ਪਿਆਰਾ ਬਣ ਜਾਂਦਾ ਨਾ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਸੰਸਾਰ ਜਿਹੜਾ ਜਗ ਕਊਆ ਮੁੱਖ ਚੁੰਝ ਗਿਆਨ, ਸ਼ਰਾਬਾਂ ਪੀਂਦੇ ਹੈ, ਮਾਂਸ ਖਾਂਦੇ ਹੈ, ਸਿਲਮੇ ਪੈਲਸਾਂ 'ਚ ਕੀ ਕਰਦੇ, ਵਿਆਹ ਸ਼ਾਦੀਆਂ 'ਚ ਹੋਰ ਕਿੰਨੀਆਂ ਕਰੀਤੀਆਂ ਕਰਮ, ਉਹਨਾਂ ਦੀ ਆਲੋਚਨਾ ਨਹੀਂ ਇਹ ਲੋਕ ਕਰਦੇ, ਆਲੋਚਨਾ ਇਹ ਧਰਮੀ ਪੁਰਖਾਂ ਦੀ ਕਰਦੇ ਆ। ਖਰੇ ਕੋ ਖੋਟਾ ਕਹੇ, ਖਰੇ ਸਾਰ ਨਾ ਜਾਣੇ, ਖੋਟੇ ਕੋ ਖਰਾ ਕਹੇ, ਖਰੇ ਸਾਰ ਨਾ ਜਾਣੇ, ਅੰਧੇ ਕਾ ਨਾ ਪਾਰਖੂ, ਕਲੀ ਕਾਲ ਪਡਾਣੇ, ਕਲਯੁਗ ਦਾ ਲੱਛਣ ਆ। ਖੋਟੇ ਨੂੰ ਖਰਾ ਕਹਿ ਰਹੇ, ਖਰੇ ਨੂੰ ਖੋਟਾ ਕਹਿ ਰਹੇ ਹੈ, ਹੋਰ ਕਲਯੁਗ ਦੇ ਸਿੰਘ ਪੂਛਤ ਨਹੀਂ, ਲੱਛਣੇ ਹੀ ਆ। ਇਹ ਹਾਲਤ ਇਹਨਾਂ ਦੀ ਬਣੀ ਹੋਈ ਹੈ। ਸੋ ਇਸ ਕਰਕੇ ਆ ਸ਼ਬਦ ਦੀ ਵੀ ਵਿਆਖਿਆ ਕਰ ਲਈਏ, ਉਹ ਮੇਰਾ ਸੁਭਾਅ ਤੇ ਮਾਰੇ ਤਾਬਿਆਂ ਦਾ ਸੀ, ਬਲੈ 'ਚ ਸ਼ੁਰੂ ਕੀਤਾ, ਅਤੇ ਸਾਡੇ ਉਹ ਟਕਸਾਲ ਦੇ ਗਿਆਨੀ ਪ੍ਰੀਤਮ ਹੁਣ ਤਾਂ ਬਿਰਧ ਹੋ ਗਏ, ਕਹਿੰਦੇ ਮਹਾਰਾਜ ਅਸੀਂ ਵੀ ਰੱਖ ਪਏ ਸੀ ਉਈ, ਤੁਸੀਂ ਫਿਰ ਉਹ ਟਕਸਾਲ ਦੀ ਪਰੰਪਰਾ ਤਾਬਿਆਂ ਦੀ ਚਲਾਈ। ਸੋ ਇਸ ਵਾਸਤੇ ਤੁਹਾਡੇ ਹੁਣ ਸੈੱਟ ਪਾਸੇ ਕਰਕੇ ਸਾਨੂੰ ਵੀ ਤੁਹਾਡੇ ਨਾਲ ਚੱਲਣਾ ਪੈਂਦਾ। ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਅਤੇ ਹਰ ਹਰ ਧਿਆਵੋ। ਪਰਮੇਸ਼ਰ ਦਾ ਨਾਂ ਕੌਣ ਧਿਆਉਂਦਾ ਜਿਹਦੇ 'ਤੇ ਪ੍ਰਭੂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਕਿਰਪਾ ਵਾਸਤੇ ਕਿਰਪਾ ਦੀ ਵੀ ਪੜ੍ਹਾਈ ਹੈ, ਉਵੇਂ ਤਾਂ ਜਿਹੜਾ ਹੁੰਦਾ ਜੀ ਕਿਰਪਾ ਕਰ ਦਿਓ। ਗੁਰੂ ਅਮਰਦਾਸ ਸਾਹਿਬ ਦਾ ਇਤਿਹਾਸ ਪੜ੍ਹ ਲਿਓ, ਬਾਬੇ ਮਾਂਝੇ ਸਾਹਿਬ ਦਾ ਕਿਵੇਂ ਕਿਰਪਾ ਲਈ ਹੈ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਕਹਿੰਦੇ ਕਿਰਪਾ ਕਰ ਦਿਓ। ਉਹ ਕਹਿੰਦੇ ਉਹ ਰੋੜਾ ਚੱਕ ਕੇ ਲਿਆ। ਕਹਿੰਦੇ ਮਹਾਰਾਜ ਤੁਸੀਂ ਐਡੇ ਵਿਦਵਾਨ ਰੋੜਾ ਕੀ ਕਰਨਾ? ਕਹਿੰਦੇ ਹਾਂ ਹੀ ਦੇਖਣਾ ਸੀ ਵੀ ਬਚਨ ਮੰਨਣ ਦੀ ਆਦਤ ਹੈ। ਜਿੱਥੇ ਬਚਨ ਮੰਨਣ ਦੀ ਆਦਤ ਨਹੀਂ ਉੱਥੇ ਕਿਰਪਾ ਨਹੀਂ ਹੁੰਦੀ। ਕਿਰਪਾ ਉਦੋਂ ਹੁੰਦੀ ਹੈ ਜਿਹੜੇ ਸੱਤ ਬਚਨ ਸਾਧੂ ਉਪਦੇਸ਼ ਸੱਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਪ੍ਰਭੂ ਦਇਆ ਤੇ ਮੰਗਲ ਗਾਵੋ। ਜਿਹੜੇ ਉਹਦੀ ਮਾਲਕ ਦੀ ਦਇਆ ਹੁੰਦੀ ਨਾ ਫਿਰ ਮੰਗਲ ਖੁਸ਼ੀ ਦੇ ਗੀਤ ਗਾਏ ਜਾਂਦੇ ਆ। ਇਹਦਾ ਬੰਦ ਬੰਦ ਘੱਟ ਹੋ ਰਿਹਾ, ਆ ਰਿਹਾ ਫਿਰ ਰਿਹਾ, ਫਿਰ ਵੀ ਉਹ ਗੀਤ ਗਾ ਰਿਹਾ। ਉੱਥੇ ਨਹੀਂ ਕੋਈ ਹਰਖ ਸ਼ੋਕ ਦਾਜਿਆ ਨਹੀਂ, ਇਹ ਨਹੀਂ ਸਾੜਦੇ। ਹਰਖ ਸ਼ੋਕ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਇਹਦਾ ਨਾਂ ਗਿਆਨੀ ਹੈ। ਉਠਤ ਬੈਠ ਸੋਭਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੂ। ਹੁਣ ਕਹਿੰਦੇ ਭਜਨ ਕਿਵੇਂ ਕਰਨਾ, ਇਹ ਵੀ ਬਹੁਤ ਪੁੱਛਦੇ ਆ ਲੋਕ। ਕਹਿੰਦੇ ਉੱਠਦੇ ਬਹਿੰਦੇ ਸੌਂਦੇ ਜਾਗਦੇ ਫਿਰਦੇ ਤੁਰਦੇ, ਹੁਣ ਕਈ ਪ੍ਰਸ਼ਨ ਕਰਦੇ ਆ। ਪਹਿਲੇ ਜਾਗਦੇ ਤਾਂ ਆਪਾਂ ਯਤਨ ਕਰਕੇ ਭਜਨ ਕਰ ਲਾਂਗੇ, ਸੁੱਤੇ ਕਿਵੇਂ ਕਰਾਂਗੇ? ਤੁਹਾਡਾ ਸੁੱਤਿਆਂ ਦਾ ਸਵਾਸ ਕਿਵੇਂ ਚੱਲਦਾ, ਸੁਪਨਾ ਕਿਵੇਂ ਆ ਜਾਂਦਾ? ਜੇ ਸਵਾਸ ਦੇ ਪਟੇ 'ਤੇ ਸਿਮਰਨ ਚੜ੍ਹਾ ਲਓਗੇ ਨਾ ਫਿਰ ਸੁੱਤਿਆਂ ਵੀ ਹੋ ਹੀ ਜਾਊਗਾ। ਇਹ ਮਿਹਨਤ ਕਰਨੀ ਪੈਂਦੀ। ਸ਼੍ਰੀ ਰਾਮ ਰਾਏ ਜੀ ਨੂੰ ਔਰੰਗਜ਼ੇਬ ਨੇ ਕਿਹਾ, ਉਹ ਮੌਲਵੀ ਕਾਜੀ ਤੁਹਾਨੂੰ ਸ਼ਹਿਨ ਸ਼ਾਹ ਕਿਉਂ ਕਹਿੰਦੇ ਆ? ਸ਼ਹਿਨ ਦੇ ਨਾਲ ਲੱਗ ਗਿਆ ਸਾਹ। ਕਹਿੰਦੇ ਅਸੀਂ ਹਰ ਸਾਹ ਨਾਲ ਅੰਦਰ ਬਾਹਰ ਜਾਂਦੇ ਹਾਂ, ਉਸ ਮਾਲਕ ਦਾ ਭਜਨ ਕਰਦੇ ਹਾਂ, ਤਾਂ ਸ਼ਹਿਨ ਸ਼ਾਹ ਆ। ਦਿਨ ਰੁੱਤਰ ਹੋ ਗਏ। ਇੱਕ ਦਿਨ ਕਹਿੰਦੇ ਦੇਖੋ ਜੀ, ਮੁਹੰਮਦ ਸਾਹਿਬ ਨੇ ਸਰੋਧ ਬੰਦ ਕੀਤੀ ਹੈ, ਇਹਨਾਂ ਦੇ ਗੁਰੂ ਨਾਨਕ ਨੇ ਸਰੋਧ ਸ਼ੁਰੂ ਕਰ ਦਿੱਤੀ, ਕੀਰਤਨ ਸ਼ੁਰੂ ਕਰ ਦਿੱਤਾ, ਇਹ ਇਸਲਾਮ ਦੀ ਤੁਹੀਨ ਆ। ਇਸਲਾਮ ਦਾ ਰਾਜ ਬੰਦ ਹੋਣਾ ਚਾਹੀਦਾ ਕੀਰਤਨ। ਰਾਮ ਰਾਜ ਜੀ ਨੇ ਕਿਹਾ, ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਹੈ, ਉਹਨਾਂ ਨੇ ਜ਼ੁਬਾਨਾਂ ਬੰਦ ਹੋ ਗਈਆਂ, ਪਿੱਟਦੇ ਆ, ਹੁਣ ਲਿਲਕੜੀਆਂ ਕੱਢਦੇ, ਬਖਸ਼ ਲਓ। ਕਹਿੰਦੇ ਜਿਹੜੇ ਮੂੰਹ ਨਾਲ ਗੁਰੂ ਨਾਨਕ ਦੀ ਨਿੰਦਾ ਕੀਤੀ ਨਾ, ਉਸਤਤ ਕਰੋਗੇ ਤਾਂ ਖੁੱਲਣਗੀਆਂ। ਬਾਬੇ ਭੁੱਚੂ ਵਾਲੇ ਮਹਾਂਪੁਰਖਾਂ ਉਹ ਕਾਇਆ ਸੀ, ਗੁਰੂ ਨਾਨਕ ਸਾਹਿਬ ਦੀ ਤੁਹੀਨ ਕੀਤੀ। ਉੱਧਰ ਪ੍ਰੇਮੀ ਦੁੱਧ ਲੈ ਕੇ ਆਇਆ, ਕਹਿੰਦੇ ਪਹਿਲਾਂ ਹੁਣ ਇਹਦਾ ਭੋਗ ਪਾ ਲਈਏ, ਦੁੱਧ ਫਿਰ ਪੀਵਾਂਗੇ। ਇਹਨੂੰ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਹੈ। ਗੁਰ ਕੀ ਨਿੰਦਾ ਸੁਣੇ ਨਾ ਕਾਨ। ਸੋ ਇਸ ਕਰਕੇ ਸਾਧ ਸੰਗਤ ਜੀ, ਭਜਨ ਕਰਨ ਵਾਲੇ ਜਿਹੜੇ ਹੈ, ਉਠਤ ਬੈਠ ਸੋਵਤ ਜਾਗਤ, ਹਰ ਧਿਆਈ ਹੈ ਸਗਲ ਅਵਰਦਾ ਜੋ। ਸਾਰੀ ਉਮਰ ਕਈ ਪੁੱਛਦੇ ਬੇਲਾ, ਪਾਤਸ਼ਾਹ ਕਹਿੰਦੇ ਸਭੋ ਭਗਤ ਸਭੋ ਕਰ ਬੇਲਾ, ਖਾਲਕ ਯਾਦ ਦਿਲੇ ਮਹਿ ਮੌਲਾ। ਜੇ ਬੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ, ਜੇ ਵੇਲੇ ਵਕਤ ਵਿਚਾਰਦੇ ਰਹੇ ਫਿਰ ਭਗਤੀ ਹੋ ਹਟੀ। ਗੁਰਸਿੱਖ ਵਾਸਤੇ ਤਾਂ ਹਰ ਵੇਲੇ ਹੁਕਮ ਆ, ਨਾਮ ਔਖਦ ਮੋਕੋ ਸਾਧੂ ਦੀ ਆ। ਇਹ ਨਾਮ ਰੂਪੀ ਔਸ਼ਧੀ ਕਿੱਥੋਂ ਮਿਲਦੀ? ਚੋਰਾਂ ਤੋਂ ਮਿਲੂ, ਡਾਕੂਆਂ ਤੋਂ ਮਿਲੂ, ਬਦਮਾਸ਼ਾਂ ਤੋਂ ਮਿਲੂ, ਇਹਨਾਂ ਲੀਡਰਾਂ ਚੌਧਰੀਆਂ ਤੋਂ ਮਿਲੂ, ਕਿੱਥੋਂ ਮਿਲੇਗੀ? ਇਹ ਮਹਾਂਪੁਰਖਾਂ ਤੋਂ ਮਿਲਦੀ ਹੈ, ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਕੋਲ ਬਹਿ ਕੇ ਨਾਮ ਦੀ ਪ੍ਰੇਰਨਾ ਰੱਬ ਦੇ ਮਿਲਣ ਦੀਆਂ। ਸੰਤਨ ਤੇ ਸੁਣੀਆਂ ਤਾਂ ਪ੍ਰਭ ਕੀ ਬਾਤ, ਸੰਤ ਹੋ ਇਹੋ ਬਤਾਵ ਹੋ ਕਾਰੀ, ਇਹ ਮਹਾਂਪੁਰਖ ਹੀ ਦੱਸਦੇ ਹੁੰਦੇ ਆ। ਕਿਲਵੇ ਕਾਟੇ ਨਿਰਮਲ ਕੀ ਥੀਆ, ਜਦੋਂ ਬਚਨ ਮੰਨ ਕੇ ਕਮਾਈ ਕਰਾਂਗੇ, ਕਿਲ ਨੇਚੇ ਕਰਕੇ ਬਿਖ ਬਿਖਿਆਂ ਵੱਧ ਪਾਪ ਜਿਹੜੇ ਕੱਟੇ ਜਾਣਗੇ, ਮਨ ਨਿਰਮਲ ਪਵਿੱਤਰ ਹੋ ਜਾਏਗਾ। ਆਨੰਦ ਪਿਆ ਨਿਕਸੀ ਸਭ ਪੀੜਾ, ਸਾਰੀਆਂ ਪੀੜਾਂ ਨਿਕਲ ਜਾਣੀਆਂ। ਮੇਰੇ ਗੋਡੇ ਦੁਖਦੇ ਆ, ਮੇਰਾ ਲੱਕ ਦੁਖਦਾ, ਮੇਰਾ ਸਿਰ ਦੁਖਦਾ, ਅਤੇ ਜੇ ਇਹਦਾ ਆਸਰਾ ਲੈ ਲਓਗੇ ਨਾ ਫਿਰ ਤਾਂ ਗੁਆਂਢੀਆਂ ਦੀ ਵੀ ਪੀੜ ਨਹੀਂ ਰਹੂਗੀ। ਹੁਣ ਤਾਂ ਸਾਰੇ ਪੀੜਾਂ ਨਾਲ ਦੁਖੀ ਹੈ, ਪੀੜ ਹੋ ਰਹੇ ਹੈ। ਅਤੇ ਮਹਾਰਾਜ ਕਹਿੰਦੇ ਦੀਨ ਦਰਦ ਦੁੱਖ ਭੰਜਣਾ, ਘੱਟ ਘੱਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਹੈ ਪ੍ਰਭ ਸਾਥ। ਇਲਾਜ ਸੁਣ ਲਓ, ਮਹਾਰਾਜ ਦੱਸ ਰਹੇ ਅੰਦ ਪਿਆ ਨਿਕਸੀ ਸਾ ਪੀੜਾ, ਉਹਨਾਂ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਸਾਰੀਆਂ ਪੀੜਾਂ ਪੂੜਾਂ ਨਿਕਲ ਜਾਂਦੀਆਂ। ਸਗਲ ਬਨਾਸੇ ਦਰਦਾਂ ਜੋ ਸਾਰੀਆਂ ਦਰਦਾਂ ਨਾਸ ਹੋ ਜਾਣਗੀਆਂ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਜਿਹਦਾ ਅੰਗ ਨਾਮ ਪੱਖ ਦਾ, ਜਿਹਦਾ ਅੰਗ ਮੇਰਾ ਪਿਆਰਾ ਸਤਿਗੁਰੂ ਕਰਦਾ ਹੈ, ਸੋ ਮੁਕਤਾ ਸਾਗਰ ਸੰਸਾਰਾਂ, ਉਹ ਮੁਕਤ ਹੋ ਜਾਂਦਾ, ਸੰਸਾਰ ਸਾਗਰ ਤੋਂ ਉਤਰ ਜਾਂਦਾ। ਇਹ ਗੁਰਬਾਣੀ ਕਹਿ ਰਹੀ ਪਾਤਸ਼ਾਹ ਦੀ। ਸਤ ਕਰੇ ਜਿਨ ਗੁਰੂ ਪਛਾਤਾ, ਜਿਨ ਗੁਰੂ ਨੂੰ ਪਛਾਣ ਲਿਆ ਉਹ ਬਚਨ ਨੂੰ ਸਤ ਕਰਕੇ ਮੰਨਦਾ। ਉੱਥੇ ਤਾਂ ਦੂਜੀ ਗੱਲ ਇਹ ਹੈ ਨਹੀਂ, ਇੱਕ ਨੇ ਕਹੀ ਦੋਏ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਇਸ ਘਰ ਦੀ ਪੜ੍ਹਾਈ ਸੱਤ ਵਚਨ ਦੀ ਹੈ। ਹੁਣ ਉਹ ਸੱਤ ਵਚਨ ਵਾਲੀ ਪੜ੍ਹਾਈ ਹੈ ਨਹੀਂ, ਬਸ ਸ਼ੰਕੇ ਵਾਦੀ, ਸ਼ੰਕਾ ਵਾਦੀ ਵਾਲਾ ਡੁੱਬਿਆ, ਜਦੋਂ ਤਰਿਆ ਸ਼ਰਧਾ ਵਾਲਾ ਹੀ ਤਰਿਆ। ਸੋ ਕਾਹੇ ਕੋ ਡਰਦਾ ਜੀਓ, ਉਹ ਜਿਹੜਾ ਗੁਰਸਿੱਖ ਉਹ ਕਾਹਲੇ ਡਰੇਗਾ, ਉਹ ਤਾਂ ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਨ ਪਰੇ ਪਰਵੰਤਰ ਜਾਮੀ, ਨਾਨਕ ਓਟ ਪਕਰੀ ਪਰਮ ਸੁਆਮੀ। ਡਰਿਆ ਤੱਤੇ ਸਰੀਏ ਕਰ ਕਰਕੇ ਨਗਾ ਦਿੱਤੇ, ਕੀ ਕੁਝ ਨਹੀਂ ਸਿੰਘਾਂ ਨਾਲ ਹੋਇਆ, ਉਹ ਨਹੀਂ ਡਰ, ਉਹਨਾਂ 'ਤੇ ਨਿਰਭੈਤਾ ਆ ਜਾਂਦੀ। ਮੂਲ ਮੰਤਰ ਜਿੰਨੇ ਲੱਛਣ ਉਹ ਸਾਰੇ ਉਹਨਾਂ 'ਚ ਪੈਦਾ ਹੋ ਜਾਂਦੇ ਆ, ਜਿਹੜੇ ਮੂਲ ਮੰਤਰ ਜਪਦੇ ਨਾ, ਜਿੰਨੇ ਲਿਖੇ ਆ ਲੱਛਣ ਸਾਰੇ ਪੈਦਾ ਹੋ ਜਾਂਦੇ ਆ। ਜਬ ਤੇ ਸਾਧੂ ਸੰਗਤ ਪਾਏ, ਜਦੋਂ ਦੀ ਸਾਧੂਆਂ ਦੀ ਸੰਗਤ ਪ੍ਰਾਪਤ ਕੀਤੀ, ਗੁਰ ਭੇਟ ਤੋਂ ਗਈ ਬੁਲਾਏ, ਸਾਧੂ ਨੇ ਗੁਰੂ ਨੂੰ ਮਿਲਾ ਦਿੱਤਾ, ਅਤੇ ਜਿੰਨੀਆਂ ਬਲਾਵਾਂ ਸੀ ਸਾਰੀਆਂ ਦੌੜ ਦੌੜ ਗਈਆਂ। ਇੱਕ ਦਿਨ ਸਾਡੇ ਕੋਲ ਇੱਕ ਵਕੀਲ ਸਾਹਿਬ ਆ ਗਏ। ਮੈਂ ਕਿਹਾ ਉਹ ਵਕੀਲ ਸਾਹਿਬ, ਕਹਿੰਦੇ ਜੀ ਸਾਡੇ ਨੇੜੇ ਇੱਕ ਮੁਸਲਮਾਨ ਪੀਰ ਦੀ ਜਗ੍ਹਾ, ਉਹ ਪੀਰ ਸਾਨੂੰ ਬੜਾ ਤੰਗ ਕਰ ਰਿਹਾ। ਮੈਂ ਕਿਹਾ ਤੁਸੀਂ ਤਾਂ ਪੜ੍ਹੇ ਲਿਖੇ ਵਕੀਲ ਆ, ਤੁਹਾਡੇ ਕੋਲ ਕਾਨੂੰਨ ਬੜੇ ਹੁੰਦੇ ਆ, ਮੁਕੱਦਮਾ ਲੜ ਕੇ ਜਿੱਤ ਜਿਤਾ ਦਿੰਦੇ ਹੈ, ਅਤੇ ਪੀਰ ਨਾਲ ਵੀ ਕੋਈ ਘੁੰਡੀ ਕਾਨੂੰਨ ਦੀ ਲੜਾ ਲੈਣੀ ਸੀ। ਕਹਿੰਦੇ ਉੱਥੇ ਸਾਡੀ ਵਕਾਲਤ ਨਹੀਂ ਚੱਲਦੀ। ਮੈਂ ਕਿਹਾ ਪੀਰ ਤਾਂ ਫਿਰ ਬਈ ਚੰਗਾ ਹੋਇਆ, ਭਾਵੇਂ ਮੁਸਲਮਾਨ ਨੇ ਲਿਆ ਤਾਂ ਪੀਰਾਂ ਕੋਈ ਘੇਰ ਕੇ ਨਾ, ਪੀਰਾਂ ਕੋਲ ਘੇਰ ਕੇ ਲਿਆਇਆ ਨਾ, ਪੀਰ ਨੇ ਪੀਰਾਂ ਦਾ ਹੀ ਪੱਖ ਲਿਆ। ਪੀਰ ਨੂੰ ਕਹਿ ਦਿਆਂਗੇ ਭਾਈ ਵਕੀਲ ਨੂੰ ਤੰਗ ਨਹੀਂ ਕਰਨਾ, ਤੂੰ ਖੰਡੇ ਵੱਟ ਦਾ ਅੰਮ੍ਰਿਤ ਛਕ ਲਾ। ਗੱਜ ਕੇ ਬੋਲੋ। ਫਿਰ ਬੜਬੜੇ ਜਿਹੜੇ ਇਹੋ ਜਿਹਾ ਪੜਾਕੂ ਆ ਨਾ, ਕਈ ਵਾਰੀ ਸਾਧਾਂ ਨਾਲ ਜੁੜ ਜਾਂਦਾ ਮੱਥਾ ਇਹਨਾਂ ਦਾ ਵੀ, ਜਿਲੇ ਪੈਂਦੀ ਹੈ ਅੱਗੇ ਪਿੱਛੇ ਤਾਂ ਕਰਦੇ ਗੱਲਾਂ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟ ਤੋਂ ਗਈ ਬੁਲਾਏ, ਜਦੋਂ ਗੁਰੂ ਮਿਲ ਗਿਆ ਹੋਮੇ ਦੀ ਬਲਾ ਚਲੇ ਜਾਂਦੀ ਹੈ। ਇਹ ਵੀ ਇੱਕ ਬਲਾ ਚਿੰਬੜੀ ਹੋਈ ਹੈ ਨਾ ਹੰਕਾਰ ਦੀ। ਮੈਂ ਬਹੁਤ ਪੜ੍ਹਿਆ ਹੋਇਆ, ਬਾਬਾ ਜਵਾਲਾ ਮਹਾਰਾਜ ਕਹਿੰਦੇ ਕਈਆਂ ਦੇ ਵਿਦਿਆ ਗਿੱਟਿਆਂ 'ਚ ਉਤਰ ਜਾਂਦੀ ਹੈ, ਕਈਆਂ ਦੇ ਗੋਡਿਆਂ 'ਚ, ਕਈਆਂ ਦੇ ਦਿਮਾਗ ਨੂੰ ਚੜ੍ਹ ਜਾਂਦੀ, ਪਾਗਲ ਡਿਪਰੈਸ਼ਨ ਹੋ ਜਾਂਦਾ। ਕਈ ਆ ਪੜ੍ਹੇ ਲਿਖੇ ਜੇਲ੍ਹਾਂ 'ਚ ਬੈਠੇ ਆ, ਆ ਪਿੱਛੇ ਜਿਹਾ ਕੋਈ ਦਲ ਉੱਠਿਆ ਉਹ ਜਿਉਂ ਲੱਗੇ ਕਰਨ, ਫਿਰ ਜੀ ਬਸ ਉਹ ਕਹਿੰਦੇ ਨਾਮ ਜਪਦੇ ਆ, ਫਿਰ ਦਿਮਾਗ ਚੁੱਕਿਆ ਗਿਆ, ਫਿਰ ਦਵਾਈਆਂ ਦੇ ਰਾਜ਼ੀ ਕੀਤੇ ਆ। ਹੁਣ ਮੈਂ ਕਿਹਾ ਸੁਣਾਓ ਵੀ ਲੋੜ ਪੈ ਜਾਂਦੀ ਹੁੰਦੀ ਹੈ, ਵਿਗਾੜ ਨਹੀਂ ਪਾਈਦਾ ਹੁੰਦਾ, ਖਜ਼ਾਨਚੀ ਦੇ ਨਾਲ ਵਿਗਾੜ ਨਹੀਂ ਪਾਈਦਾ ਹੁੰਦਾ, ਵੈਦ ਨਾ ਹਕੀਮ ਨਾ ਨਹੀਂ ਸਾਧੂ ਸੰਤਾਂ ਨੂੰ ਵਿਗਾੜ ਨਹੀਂ ਪਾਈਦਾ ਹੁੰਦਾ, ਕਿਤੇ ਨਾ ਕਿਤੇ ਲੋੜ ਪੈ ਜਾਂਦੀ ਹੈ। ਸਾਧ ਸਾ ਸਰ ਗਾਵੈ ਨਾਨਕ, ਉਹ ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮੁਤਾਬਕ ਸਵਾਸ ਸਵਾਸ ਉਹਦਾ ਸਿਮਰਨ ਕਰਦੇ ਆ। ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਪੜਦੇ ਕੱਜ ਲੈਂਦੇ ਆ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਉਪਦੇਸ਼ ਹੈ, ਅਤੇ ਸਮਾਂ ਵੀ ਪੂਰਾ ਹੋ ਗਿਆ, ਅਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਕਿ ਸਾਨੂੰ ਇਹ ਸਮਾਂ ਮਿਲਿਆ। ਸਾਡੀ ਕੌਮ ਭਾਵੇਂ ਗਿਣਤੀ 'ਚ ਘੱਟ ਆ, ਕੁਝ ਤਰੁੱਟੀਆਂ ਆਈਆਂ, ਨਸ਼ੇ ਆ ਗਏ, ਫੈਸ਼ਨ ਆ ਗਿਆ, ਇੱਕ ਫੁੱਟ ਦੀ ਬਿਮਾਰੀ ਸਾਡੇ 'ਚ ਬਹੁਤ ਪਈ ਹੋਈ ਹੈ, ਇੱਕ ਦੂਜੇ ਦੇ ਲੱਤਾਂ ਖਿੱਚਣ ਦੀ, ਆਹ ਦੋ ਤਿੰਨ ਨੁਕਸ ਛੱਡ ਦਿਓ, ਬਾਕੀ ਗੁਣ ਤੁਹਾਡੇ 'ਚ ਬਹੁਤ ਹੈ, ਲੰਗਰ ਤੁਹਾਡੇ ਚੱਲਦੇ ਆ, ਜੰਗਲ ਦੁਨੀਆਂ ਦੇ ਤੁਸੀਂ ਆਬਾਦ ਕੀਤੇ, ਦੁਨੀਆਂ ਦਾ ਕਿਹੜਾ ਮੋਰਚਾ ਫਤਿਹ ਨਹੀਂ ਕੀਤਾ। ਆਹ ਹੁਣ ਹਾਲੈਂਡ ਦੇ ਉਹ ਸਿੰਘ ਨੇ ਬੁੱਕ ਲਿਖੀ ਹੈ, ਜਿਹਦੇ 'ਚ ਆ ਜਰਮਨ ਦੀਆਂ ਲੜਾਈਆਂ ਤੁਹਾਡੇ ਸਿੱਖਾਂ ਨੇ ਫਤਿਹ ਕੀਤੀਆਂ। ਉਹ ਬੁੱਕ ਸਾਡੇ ਕੋਲ ਵੀ ਆਈ, ਉਹ ਸਾਡੇ ਵੀ ਬਾਬਾ ਜੀ ਅਤੇ ਇੱਕ ਤਾਇਆ ਜੀ ਸ਼ਹੀਦ ਹੋਏ ਸੀ, ਉਹ 'ਚ ਉਹਨਾਂ ਦਾ ਵੀ ਨਾਂ ਹੈ, ਅਰਾਕ ਵਿੱਚ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਸੋ ਕਹਿਣ ਤੋਂ ਭਾਵ ਸਿੰਘ ਨੇ ਹੁਣ ਉੱਥੇ ਉਹ ਯਾਦਗਾਰ ਬਣਾ ਰਹੇ ਇਟਲੀ ਵਿੱਚ ਸਿੰਘਾਂ ਦੀ। ਇਹ ਮੋਰਚੇ ਫਤਿਹ ਕੀਤੇ ਹੈ, ਪਰ ਸਾਨੂੰ ਇਹ ਬਿਮਾਰੀ ਪੈ ਗਈ, ਕਿਉਂਕਿ ਜਿਹੜੇ ਸਾਡੇ ਅੱਜ ਕੱਲ੍ਹ ਨਵੀਨ ਲੋਕ ਉੱਠੇ ਹਨ, ਇਹਨਾਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਕੈਸਾ ਨਿਸ਼ਰਦਕਤਾ ਦਾ ਬੀਜ ਬੀਜ ਰਹੇ। ਸਿੱਖ ਕੌਮ 'ਚ ਜਿੰਨੇ ਮਹਾਂਪੁਰਖ ਬੰਦਗੀ ਵਾਲੇ ਹੋਏ ਆ ਦੁਨੀਆਂ 'ਚ ਨਹੀਂ, ਸੂਰਮੇ, ਦਾਨੀ, ਤਿਆਗੀ, ਬਰਾਗੀ, ਜਪ ਤਪ ਵਾਲੇ, ਵਿਦਵਾਨ, ਇਹ ਹੀਰਿਆਂ ਦੀ ਕੌਮ ਹੈ, ਹੀਰਿਆਂ ਦੀ। ਇਹਦੀ ਸਰਜਣਾ ਕਿਸੇ ਮਨੁੱਖ ਨੇ ਨਹੀਂ ਕੀਤੀ, ਅਕਾਲ ਪੁਰਖ ਦੇ ਹੁਕਮ 'ਚ ਹੋਈ ਹੈ। ਇਹ ਖਤਮ ਹੋਣ ਵਾਲਾ ਨਹੀਂ ਖਾਲਸਾ। ਇਸ ਕਰਕੇ ਸਾਧ ਸੰਗਤ ਜੀ, ਮਹਾਂਪੁਰਖ ਬੜੇ ਹੈ, ਵਿਦਵਾਨ ਬੜੇ ਹੈ, ਤਿਆਗੀ ਵਿਰਾਗੀ ਬੜੇ ਹੈ, ਸੂਰਵੀਰ ਬੜੇ ਹੈ, ਦਾਨੀ ਬੜੇ ਹੈ। ਆਹ ਪਿੱਛੇ ਕੀਰਤਪੁਰ ਉਹ ਮਹਾਂਪੁਰਖ ਬਾਬਾ ਲਾਭ ਸਿੰਘ ਸੇਵਾ ਕਰਾਉਂਦੇ ਹੈ, ਉਹ ਟਰੱਕ ਲੱਦਿਆ ਲਦਾਇਆ ਵਿੱਚ ਚਾਬੀਆਂ ਉੱਥੇ ਛੱਡ ਗਏ, ਦੱਸਿਆ ਨਹੀਂ ਕੌਣ ਹੈ, ਦਾਨੀਆਂ ਦਾ ਅੰਤ ਨਹੀਂ, ਗਿਆਨੀਆਂ ਧਿਆਨੀਆਂ ਦਾ ਅੰਤ ਨਹੀਂ। ਇਹ ਪੰਥ ਹੈ ਖਾਲਸਾ। ਇਸ ਕਰਕੇ ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਗਿਣਤੀ ਭਾਵੇਂ ਘੱਟ, ਉੱਥੇ ਅੰਮ੍ਰਿਤਸਰ ਸਾਡਾ ਬਹੁਤ ਵੱਡਾ ਸਮਾਗਮ ਹੋਇਆ ਅਤੇ ਬੇਦੀ ਸਾਹਿਬ ਵੀ ਆਏ, ਅਤੇ ਮੈਂ ਵੀ ਕੁਝ ਇਸ ਤਰ੍ਹਾਂ ਦੇ ਬਚਨ ਸੁਣਾਇਆ। ਬੇਦੀ ਸਾਹਿਬ ਕਹਿੰਦੇ ਕਮਾਲ ਕਰਤੀ, ਕਿ ਆ ਇੱਕ ਦੋ ਔਗਣੇ ਹੀ ਆ ਜਿਹੜੇ ਸਾਨੂੰ ਨੁਕਸਾਨ ਪਹੁੰਚਾ ਰਹੇ, ਬਾਕੀ ਦਾ ਗੁਣ ਬਹੁਤ ਆ। ਔਰ ਦੁਨੀਆ ਸਾਰੀ ਨੂੰ ਗਿਣ ਲਿਓ, ਈਸਾਈਆਂ ਕੋ ਪੁੱਛ ਲਿਓ ਕਿੰਨੇ ਕੁ ਸ਼ਹੀਦ ਆ, ਅਤੇ ਤੁਹਾਡੇ ਤਾਂ ਬਹੁਤ ਵੱਡੀ ਲੜੀ ਹੈ। ਉਹ ਕਰਨਲ ਸਾਹਿਬ ਨੇ ਦੋ ਬੁੱਕਾਂ ਲਿਖੀਆਂ, ਸ਼੍ਰੋਮਣੀ ਕਮੇਟੀ ਦੁਕਾਨ ਤੋਂ ਮਿਲਦੀਆਂ, ਉਹ ਪੰਜਵੇਂ ਪਾਤਸ਼ਾਹ ਤੋਂ ਜਿਉਂ ਸ਼ਹੀਦ ਸ਼ੁਰੂ ਕੀਤੇ ਆ। ਸ਼ਹੀਦ ਮਰੀਦ ਵੀ ਬਹੁਤ ਆ, ਸ਼ਹੀਦ ਵੀ ਬਹੁਤ ਆ। ਇਸ ਕਰਕੇ ਦੇਖੋ ਆ ਪ੍ਰਦੇਸਾਂ 'ਚ ਆ ਕੇ ਕਿਸ ਤਰ੍ਹਾਂ ਤੁਸੀਂ ਕੈਸੇ ਸੁੰਦਰ ਅਸਥਾਨ ਬਣਾਏ ਆ, ਨਿਸ਼ਾਨ ਚਲਾਏ ਆ, ਅਤੇ ਹੁਣ ਤਾਂ ਦੇਖ ਲਓ ਇਹ ਕੈਨੇਡਾ ਦੇ ਵਿੱਚ ਡਿਫੈਂਸ ਮਿਨਿਸਟਰ ਵੀ ਤੁਹਾਡੇ ਬਣ ਗਿਆ ਨਾ। ਇਹ ਕਿਰਪਾ ਕਿਹਦੀ ਹੈ, ਇਹ ਦਸਮ ਪਾਤਸ਼ਾਹ ਦੀ ਹੈ। ਅਤੇ ਜੇ ਸੱਚੇ ਇਰਾਦੇ ਨਾਲ ਮਹਾਰਾਜ ਲੜ ਫੜ ਲਓ ਅਤੇ ਨਾਈ ਦੇ ਚੇਲੇ ਨਾ ਬਣੋ। ਉਹ ਕਹੀ ਆ ਜਾਂਦੇ ਬਾਬਾ ਜੀ ਮੁੰਡੇ ਦਾ ਵਿਆਹ ਕਰਨਾ, ਮੈਂ ਕਿਹਾ ਦਾੜੀ ਦੇ ਨਾਲ ਜੰਮੀ ਸੀ, ਇਹ ਨਹੀਂ ਸੰਭਾਲ ਸਕਦਾ, ਬੀਬੀ ਨੂੰ ਕਿਵੇਂ ਸੰਭਾਲੇਗਾ, ਇਹ ਦਾੜੀ ਡਿਵੋਰਸ ਨਹੀਂ ਕਰਦੀ, ਜਿੰਨਾ ਮਰਜ਼ੀ ਕੁਰੀ ਕਰੀ ਚਲੋ, ਸਵੇਰੇ ਕਰਦੇ ਸ਼ਾਮ ਨੂੰ ਫੇਰ ਆ ਜਾਂਦੀ, ਸ਼ਾਮ ਨੂੰ ਸਵੇਰੇ ਫੇਰ ਚਪੇੜ ਮਾਰਦੀ, ਮੈਂ ਆ ਗਈ ਹਾਂ। ਹੁਣ ਦੇਖੋ 550 ਸਾਲਾ ਧੰਨ ਗੁਰੂ ਨਾਨਕ ਸਾਹਿਬ ਦਾ ਆ ਰਿਹਾ, ਉਦੋਂ ਤੱਕ ਸਾਡੀ ਕੌਮ ਨੂੰ ਜਟਾ ਜੂਟ ਹੋ ਜਾਣਾ ਚਾਹੀਦਾ, ਨਸ਼ੇ ਤਿਆਗ ਦੇਣੇ ਚਾਹੀਦੇ ਆ। ਅੰਮ੍ਰਿਤ ਦੀ ਗੱਲ ਤਾਂ ਬਹੁਤ ਵੱਡੀ, ਅਤੇ ਸਾਡੀ ਹਾਲਤ ਹੁਣ ਇਹ ਹੈ, ਸਾਡੀ ਦਸਤਾਰ ਵੀ ਗਈ, ਰਫਤਾਰ ਵੀ ਗਈ, ਗੁਫਤਾਰ ਵੀ ਗਈ, ਅਚਾਰ ਵੀ, ਅਤੇ ਸਾਬਤ ਸੂਰਤ ਦਸਤਾਰ ਸਿਰਾ। ਰਾਣਾ ਪ੍ਰਤਾਪ ਜੰਗਲ ਸੀ, ਮਰਾਸੀ ਚਲ ਗਿਆ, ਉਸ ਵੇਲੇ ਇਸ ਤਰ੍ਹਾਂ ਦੀ ਹਾਲਤ ਸੀ, ਉਹ ਖਾਲੀ ਨਹੀਂ ਸੀ ਮੋੜਦੇ ਹੁੰਦੇ, ਦਸਤਾਰ ਦੇ ਦਿੱਤੀ, ਕਹਿੰਦੇ ਮਹਾਰਾਜ ਆਧਾਰ, ਕਹਿੰਦੇ ਨਹੀਂ ਮੈਂ ਆਧਾਰ ਸੌਦਾ ਕਰਦਾ ਹੀ ਨਹੀਂ, ਨਕਦ ਕਰਦਾ। ਉਹ ਅਕਬਰ ਦੇ ਆ ਗਿਆ ਸੀ ਇਸ 'ਤੇ ਦਸਤਾਰ ਰਾਣੇ ਪ੍ਰਤਾਪ ਦੀ, ਨਾ ਉਹਨੂੰ ਸਲਾਮ ਕੀਤੀ ਨਾ ਸਿਰ ਝੁਕਾਇਆ, ਕਹਿੰਦੇ ਵੀਰ ਵਾਲਾ ਮਰਾਸੀ ਭੂਤਰ ਗਿਆ, ਦੁਆ ਦਾ ਕਿਵੇਂ ਉਹ ਬਗਾਵਤ ਪੈ ਜਾਏਗੀ, ਕਹਿੰਦੇ ਉਹ ਮਰਾਸੀਆ ਕੀ ਗੱਲ ਆ ਸਿਰ ਨਹੀਂ ਝੁਕਾਇਆ, ਕਹਿੰਦੇ ਅੱਜ ਨਹੀਂ ਸਿਰ ਝੁਕਣਾ, ਇਹ ਗੱਲ ਕੀ, ਕਹਿੰਦੇ ਰਾਣੇ ਪ੍ਰਤਾਪ ਦੀ ਦਸਤਾਰ ਆ, ਇੱਕ ਦੇਸ਼ ਰਾਸ਼ਟਰ ਭਗਤ ਦੀ ਦਸਤਾਰ ਵਿੱਚ ਇੰਨੀ ਬਰਕਤ, ਤੁਹਾਡੇ ਸਿਰਾਂ 'ਤੇ ਦਸਮ ਪਾਤਸ਼ਾਹ ਦੀ ਦਸਤਾਰ, ਤੁਸੀਂ ਕਰ ਕੀ ਰਹੇ ਹਾਂ, ਜਿਲ੍ਹੇ ਗੁਰਦੁਆਰਿਆਂ 'ਚ ਆਉਂਦੇ ਹਾਂ ਇੱਥੇ ਰੁਮਾਲ ਲੱਜਦੇ ਹਾਂ, ਜਿਹੜਾ ਸਿਰ 'ਤੇ ਗਿੱਠ ਰੁਮਾਲ ਰੱਖਣ ਜੋਗਾ ਨਹੀਂ, ਉਹਨੂੰ ਕੌਮ ਦੀ ਸਿਰਜਣਾ ਕੀ ਕਰਨੀ, ਪਰਿਵਾਰ ਦਾ ਸੇਵਾ, ਮਾਂ ਪਿਓ ਦੀ ਸੇਵਾ ਕੀ ਕਰਨੀ, ਦੇਸ਼ ਕੌਮ ਦੀ ਸੇਵਾ, ਰਾਸ਼ਟਰ ਦੀ ਸੇਵਾ ਕੀ ਕਰਨੀ ਹੈ। ਸਾਡੀ ਹਾਲਤ ਇਹ ਬਣ ਗਈ ਹੈ, ਹੱਥ ਡੂਨਾ ਪ੍ਰਸ਼ਾਦ ਦਾ, ਸਿਰ ਦੋਰੀ ਦਸਤਾਰ, ਮੁੱਛਾਂ ਪੱਖੋਂ ਮੌਲਵੀ, ਵੇਖਣ ਨੂੰ ਸਰਦਾਰ। ਗੱਲਾਂ ਬਾਤਾਂ ਦੇ ਸਰਦਾਰ ਰਹਿ ਗਏ। ਇਸ ਕਰਕੇ ਨੌਜਵਾਨੋ, ਚਾਹੇ ਵਿੱਦਿਆ ਪੜ੍ਹਨ ਆਏ ਹੈ, ਚਾਹੇ ਕੁੜੀਆਂ ਚਾਹੇ ਮੁੰਡੇ ਹੈ, ਹੁਣ ਇਹ ਬੀਬੀਆਂ ਦਾ ਵੀ ਭਰਵੱਟਿਆਂ ਦਾ ਅਤੇ ਚੂੰਡਾ ਛਾਂਡਾ ਮੁੰਨਣ ਦਾ ਬੜਾ ਰਿਵਾਜ਼ ਪੈ ਗਿਆ। ਉਹ ਇੱਕ ਦਿਨ ਬੀਬੀ ਆਈ, ਮੈਂ ਕੀ ਗੱਲ ਕੱਟੇ ਹੈ? ਕਹਿੰਦੇ ਕੇਸ ਲੰਬੇ ਅਤੇ ਭਾਰੇ ਸੀ। ਮੈਂ ਕਿਹਾ ਲੱਤਾਂ ਤਾਂ ਜ਼ਿਆਦਾ ਲੰਮੀਆਂ, ਇਹ ਕਿਵੇਂ ਹੋਏਗਾ? ਬਾਹਾਂ ਵੀ ਕਾਫੀ ਲੰਮੀਆਂ, ਕੇਸਾਂ ਦਾ ਤਾਂ ਇੰਨਾ ਭਾਰ ਨਹੀਂ, ਇਹਨਾਂ ਦਾ ਤਾਂ ਭਾਰ ਹੈ। ਇੱਕ ਆ ਸਾਡੀਆਂ ਬੀਬੀਆਂ ਨੂੰ ਬਿਮਾਰੀ ਹੋਰ ਪਈ, ਕਹਿੰਦੇ ਜੇ ਜੂੜਾ ਰੱਖੀਏ ਤਾਂ ਨਿਆਣਿਆਂ ਦੀ ਧੌਣ ਪਤਲੀ ਹੋ ਜਾਂਦੀ ਹੈ। ਆ ਪੁਰਾਣੇ ਤੁਸੀਂ ਬੁੜੇ ਬੈਠੇ ਹਾਂ, ਕਿਹੜੀਆਂ ਪੰਡਾਂ ਚੁੱਕਦੇ ਹਾਂ ਕਿਸੇ ਦੀ ਧੌਣ ਪਤਲੀ ਹੋਈ ਹੈ? ਇਹ ਵਹਿਮ ਪੈ ਗਿਆ ਕਿ ਕਿਹੜਾ ਕੇਸ ਵਾਹੇਗਾ, ਨਲਾਏ ਦਲਾਏਗਾ, ਤਿਆਰ ਕਰੇਗਾ। ਪਰ ਇਸ ਕਰਕੇ ਭਾਈ, ਇਹ ਜਿਹੜਾ ਨੌਜਵਾਨ ਚਾਹੇ ਵਿੱਦਿਆ ਪੜ੍ਹਨ ਆਏ ਹਾਂ, ਅਤੇ ਆਪਣਾ ਜੋ ਸਿੱਖੀ ਧਰਮ ਦਾ ਅਸੂਲ ਹੈ ਉਹਦੇ 'ਚ ਪੂਰੇ ਰਹੋ, ਫਿਰ ਮਹਾਰਾਜ ਬਖਸ਼ਿਸ਼ ਕਰੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ, ਗ੍ਰੰਥੀ ਰਾਗੀ ਸਿੰਘ, ਢਾਡੀ ਸਿੰਘ, ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਮੈਂ ਤਾਂ ਹੁਣ 6-7 ਸਾਲ ਬਾਅਦ ਆਇਆ, ਕਿਉਂਕਿ ਉੱਥੇ ਹੀ ਸਾਡੀ ਡਿਊਟੀ ਬਥੇਰੀ ਹੈ। ਔਰ ਫਿਰ ਆ ਸਿੰਘ ਬੈਠੇ ਹੈ, ਜਾ ਕੇ ਲਿਆਉਣ ਵਾਲੇ, ਛੱਡਣ ਵਾਲੇ। ਇਸ ਕਰਕੇ ਅੱਜ ਦਿਨ ਤਾਂ ਥੋੜ੍ਹੇ ਹੀ ਸੀ, ਅਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਅੱਜ ਧੰਨ ਧੰਨ ਗੁਰੂ ਰਾਮਦਾਸ ਦਾ ਅਵਤਾਰ ਪੁਰਬ ਆ। ਜਿਵੇਂ ਪ੍ਰੈਜੀਡੈਂਟ ਦਾ ਜਨਮ ਦਿਨ ਹੋਵੇ ਨਾ, ਉਹ ਫਿਰ ਕਹਿੰਦਾ ਵੀ ਅੱਜ ਮੇਰਾ ਜਨਮ ਦਿਨ, ਖੁਸ਼ੀ ਆ, ਆ ਜੇਲ੍ਹਾਂ ਖੋਲ੍ਹ ਦਿਓ, ਫਾਂਸੀਆਂ ਫੁਲਸੀਆਂ ਵਾਲੇ ਬਰੀ ਕਰ ਦਿਓ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ ਆ। ਜੇ ਕਿਤੇ ਗੁਰੂ ਦੀ ਬਚਨ 'ਚ ਕੀ ਆ ਜਾਓਗੇ ਨਾ, ਪਤਾ ਨਹੀਂ ਕਿਹਦੀ 'ਚ ਰੱਸੀ ਕੱਟੀ ਜਾਣੀ। ਊਂਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ, ਬਿਨਸੇ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨ ਆਈ, ਸਦਾ ਸਦਾ ਬਲਿਹਾਰੇ। ਆਇਕ ਧਾਰਨਾ ਸਾਰੇ ਗਜ ਵਜ ਕੇ ਪੜਿਓ। ਇੱਕ ਨਾਨੂੰ ਸੋਜੀ ਆ ਗਈ ਆ, 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 ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਜੀ ਆ ਗਈ ਆ, ਇੱਕ ਨਾਨੂੰ ਸੋਜੀ ਆ ਗਈ ਆ, ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਜੀ ਆ ਗਈ ਆ, 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 ਕਥਾ ਵਿਚਾਰ ਸੁਣ ਕੇ ਕੋ ਪੁਰਸ਼ ਹੈ ਜਿਹਨਾਂ ਨੂੰ ਸਮਤ ਮਿਲ ਜਾਂਦੀ ਹੈ ਕਿ ਮਨੁੱਖ ਜਨਮ ਮਿਲਿਆ, ਕਬੀਰ ਮਾਨਸ ਜਨਮ ਦੁਲਾਂਭ ਹੈ, ਹੋਤ ਨਾ ਬਾਰੰਗਵਾਰ, ਜਿਉਂ ਬਨ ਫਲ ਪਾ ਕੇ ਪੋਏ ਗਿਰੇ, ਬੋਹਰ ਨਾ ਲਾਗੈ ਡਾਰ। ਇਹਨੂੰ ਬੇਅਰਥ ਨਾ ਗੁਆਓ, ਬੜਾ ਕੀਮਤੀ ਸਮਾਂ ਹੈ। ਇਹ ਜਿਹੜੇ ਸਵਾਸ ਜਾ ਰਹੇ ਹੈ, ਸਮਾਂ ਬੀਤ ਰਿਹਾ, ਮੁੜ ਕੇ ਹੱਥ ਨਹੀਂ ਆਉਣਾ, ਪਾਣੀ ਦੀਆਂ ਲਹਿਰਾਂ ਨਿਕਲ ਜਾਣੀਆਂ। ਇਸ ਕਰਕੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਬੈਠੇ ਹਾਂ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਅਵਤਾਰ ਪੁਰਬ, ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਪਰਾਧੀ ਗੁਣੇਗਾਰ ਬੇਮੁਖ ਮੁਖ ਮੰਦਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸਜੀ ਨਾਲ ਸਤਿਗੁਰੂ ਬਖਸ਼ਿੰਦੇ ਆ ਕਿਹਦੇ ਤੋਂ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਣੀ ਹੈ ਬਖਸ਼ ਦੇਣਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਸਾਰਿਆਂ ਦਾ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨ ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਕੱਲ੍ਹ ਗਿਆਨੀ ਜੀ ਦਾ ਤੁਹਾਡੇ ਕੋਲ ਹੈ ਹੀ ਇਤਿਹਾਸ ਦੀ ਕਥਾ ਬੜੇ ਪਿਆਰ ਨਾਲ ਸੁਣਾਉਂਦੇ ਹੈ ਹੋਰ ਵੀ ਵਿਦਵਾਨ ਆਏ ਹੈ ਅਤੇ ਦਾਸ ਵੀ ਆਪ ਦੀ ਸੇਵਾ 'ਚ ਕੱਲ੍ਹ ਫਿਰ ਹਾਜ਼ਰ ਹੋਣਗੇ ਫਿਰ ਅਗਲੇ ਤਿੰਨ ਦਿਨ ਉੱਧਰ ਵੈਨਕੂਵਰ ਵੱਲ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਪੰਥ ਵਿੱਚ ਏਕਤਾ ਅਤਫਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।